गुरु नानक पद वंदन पद सिमरो अंगद दुख गुर अमरदास श्री गुरु रामदास गुरुवर जन हर गोविंद शुभ श्री हर राय नमो कर जोड़ी श्री हर कृष्ण मनाऊं तेग बहादुर वाहिगुरु श्री गुरु गोविंद सिंह तरों तरा पुन सीसा पुन बंदो एकंकार सतगुरु ते प्रसाद वाहे गुरु जी की श्री नानक परशोत्तम परम परावर नाथ युगल चरण मम बंदना तर पर तर कर माथ जिसमें अमृत मानक भगत वराग गुरु ग्रंथ साहेब उदद बंदो कर कहां बुद्ध प्रभ तुच्छ हमारी बरन सके मेहमान जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दुएरा अत हरखत खत को लिखत सतगुर बच जिस पान देव सांडली को तुरत कयो गमो दिन रात
वाहे गुरु जी का खालसा वाहे गुरु जी की फतेह। सत्कार योग सम्मान योग गुरु के प्यार विच परोती हुई गुरु खालसा साध संगत दीन दुनिया दे पातशाह धन धन श्री गुरु ग्रंथ साहिब जी महाराज पातशाह जी दे पवित्र पावन चरणा कमलां च संध्या समय दे सजे हुए दीवाना च हाजरियां भर के चेत्र दे महीने दी संक्रांत दा दिहाड़ा और धन धन श्री गुरु हर राय साहिब जी महाराज जी का गुरता गद्दी दिवस और नानक शाही सम्मत का नवा साल के तीन दिहाड़े गुरु चरणा विच बड़ी श्रद्धा नाल भावना नाल सत्कार नाल एकत्र होके मना रहे। अज दे दिन तो गुरमत दा नित जो नवा साल है वह प्रारंभ हुंदा है। बारहवां माझ दी बाणी अनुसार चेतर दे महीने तो सतगुरु जी ने बारहवां माझ दी बाणी प्रारंभ कीती कि चेत गोविंद अराधिया होवै आनंद कणा। हुक्म ए कीता भाई चेतर दे महीने द्वारा कि गोविंद दी परमेश्वर दी अकाल पुरख दी आराधना करनी। परमेश्वर की आराधना करके घना आनंद जो है वह प्राप्त होगा। संत जना मिल पाईया रसना नाम पणा। साध जना की संगत विच संत जना की संगत विच मिल के आप दी रसना तो परमेश्वर का अकाल पुरख का जो पवित्र नाम है उस नाम नू पढ़ना है, नाम नू जपना। चेतर दे महीने द्वारा यह पवित्र उपदेश गुरु अर्जन देव साहब पंजवें पातशाह जी महाराज जी ने सानू सारिया नू दिता। जिथे दिहाड़े हन उथे धन गुरु हर राय साहब सतवें पातशाह जी महाराज जी का गुरता गद्दी दिवस सतगुरां दे इतिहास का एक बहुत ही सुंदर वचन है कि गुरु हर राय साहब जी की जिहड़ी एक अंतम प्रीख्या सी कि गुरु हरगोबिंद साहब छेवें पातशाह जी महाराज एक दिन अपने बनाए हुए बगीचे विच टहल रहे थे। गुरु हर राय साहब जी महाराज उन्होंने पूछा दादा जी किस पासे ने। सेवादारां दस्या सतगुरु जी सच्चे पातशाह जी इस वेले बाग विच ने। काली नाल गुरु साहब नूं मिलन वास्ते गुरु हर राय साहब जी चल पए। सतवें पातशाह जी महाराज अपने शरीर ते 101 कलियां वाला वड्डा चोला पाया करदे सन। धन गुरु हर राय साहब जी जिथे 101 कलियां वाला चोला पाउंदे उथे इशनान भी रोज 101 गागर दे जल नाल करदे सी, भावें सर्दियां होण ते भावें गर्मियां होण। वड्डा चोला पाया होया बाग विच जदों काली नाल तुरे जा रहे ते सतगुरां दे चोले नाल अड़ के एक बड़ा सोहना खिड़िया होया फुल उह टुट के जमीन ते डिग पिया। सतगुरां दा मन बड़ा मायूस कि साडे चोले नाल टुट के काली नाल ये फुल जमीन ते डिग पिया ते नाल जुड़िया होया किड्डा सुंदर पिया लगदा सी खिड़िया होया। बड़ी करुणा गुरु हर राय साहब दे हिरदे च दया तरस दा भाव ते गरीब नवाज पातशाह जी महाराज बैठ गए फुल दे कोली ते नेत्र भर आए। कितनी करुणा कितनी दया मेरे गुरु हर राय साहब दे हिरदे च ते एक फुल टुटण नाल भी सतगुरु सच्चे पातशाह जी दा हिरदा जिहड़ा है ओह करुणा रस विच आ गया। शिकार खेडन भी जांदे रहे पर कदे किसे जानवर नू मारिया नहीं, सगों जानवरां नू जिउंदा पकड़ के लियाउंदे ते जे कोई जख्मी हुंदा ते उन्हां दी मलम पट्टी कराउंदे। जदों फुल दे कोल बैठे इन्हे नू गुरु हरगोबिंद साहब जी आख्या फुल किवें टुटा, पता लगा गुरु हर राय साहब दे चोले नाल अड़ के टुटा है। गुरु हरगोबिंद साहब ने वचन किया श्री हर राय जी जे वड्डा चोला पाईए ते उन्हूं संभाल के सांभ के टुरीदा। बड़े गहरे वचन सन। गुरियाई का पसारा भी बहुत वड्डा है, उन्हूं भी संभाल के चलना पैंदा है। ਉਸੇ ਦਿਨ ਤੋਂ ਗੁਰੂ ਹਰ ਰਾਏ ਸਾਹਿਬ ਜੀ ਨੇ ਜਿਹੜਾ ਚੋਲਾ ਸੀ ਇਕੱਠਾ ਕਰਕੇ ਖੱਬੇ ਹੱਥ ਚ ਫੜ ਲੈਣਾ, ਫਿਰ ਟੁਰਨਾ। 31 ਸਾਲ 8 ਮਹੀਨੇ ਗੁਰੂ ਹਰ ਰਾਏ ਸਾਹਿਬ ਜੀ ਸਰੀਰ ਕਰਕੇ ਜਗਤ ਵਿਚ ਰਹੇ, 17 ਸਾਲ ਗੁਰਿਆਈ ਤੇ ਰਹੇ, ਪਰ ਸਾਰੀ ਉਮਰ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਪਾਲਿਆ। ਜਦੋਂ ਵੀ ਆਪਣੇ ਆਸਣ ਤੋਂ ਉੱਠ ਕੇ ਟੁਰਦੇ ਸਨ ਤੇ ਚੋਲਾ ਇਕੱਠਾ ਕਰਕੇ ਖੱਬੇ ਹੱਥ ਚ ਫੜ ਲੈਂਦੇ ਸਨ। ਬਸ ਇਹੀ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਇਹ ਬਚਨ ਪਾਲਣ ਵਾਲੇ ਨੇ। ਅੱਜ ਦਾ ਦਿਨ ਆ ਗਿਆ ਸਨ 1644 ਈਸਵੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ 5 ਪੈਸੇ ਨਾਰੀਅਲ ਨਮਸਕਾਰ ਕਰਕੇ 3 ਪਰਿਕਰਮਾ ਕਰਦਿਆਂ ਗੁਰਿਆਈ ਦਾ ਤਿਲਕ ਦਵਾ ਕੇ ਗੁਰੂ ਥਾਪ ਦਿੱਤਾ ਔਰ ਸਰਬੱਤ ਸੰਗਤਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਅੱਜ ਤੋਂ ਬਾਅਦ ਸਾਡਾ ਸਰੂਪ ਕਰਕੇ ਜਾਣਨਾ। ਸੋ ਇਹਨਾਂ ਸਾਰੇ ਦਿਹਾੜਿਆਂ ਦੀਆਂ ਆਪ ਸਰਬੱਤ ਸੰਗਤਾਂ ਨੂੰ ਕੁਟਾਨ ਕੋਟ ਵਧਾਈਆਂ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਉਸ ਲੜੀ ਨੂੰ ਅੱਗੇ ਟੋਰੀਏ। ਬਾਦਸ਼ਾਹ ਅਕਬਰ ਨੇ ਜੋ ਚਿਤੌੜਗੜ੍ਹ ਦੇ ਕਿਲੇ ਦੇ ਆਲੇ ਦੁਆਲੇ ਘੇਰਾ ਪਾਈ ਬੈਠਾ, ਗੁਰੂ ਸਾਹਿਬ ਜੀ ਦੀ ਉਪਮਾ ਸੁਣ ਕੇ ਆਪਣਾ ਇਕ ਅਹਿਲਕਾਰ ਜੋ ਬੜਾ ਸਿਆਣਾ ਹੈ, ਔਰ ਉਹ ਗੁਰੂ ਕਾ ਸਿੱਖ ਜਿਹਨੇ ਗੁਰੂ ਸਾਹਿਬ ਦੀ ਵਡਿਆਈ ਸੁਣਾਈ ਸੀ, ਉਸ ਨੂੰ ਬੜੀਆਂ ਕੀਮਤੀ ਭੇਟਾਵਾਂ ਨਜ਼ਰਾਨੇ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਦੇ ਕੇ ਟੋਰਿਆ। ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਣਾਂ ਚ ਮੇਰੇ ਵੱਲੋਂ ਨਮਸਕਾਰ ਕਰਦਿਆਂ ਮੇਰੇ ਵੱਲੋਂ ਬੇਨਤੀ ਕਰੋ ਕਿ ਬਾਦਸ਼ਾਹ ਤੁਹਾਡੀ ਸ਼ਰਨ ਵਿਚ ਹੈ, ਗੁਰੂ ਦੀ ਕਿਰਪਾ ਕਰਕੇ ਉਹਦੀ ਬਾਂਹ ਫੜੋ, ਮੈਂ ਇਸ ਕਿਲੇ ਨੂੰ ਜਿੱਤ ਲਵਾਂ, ਮੇਰਾ ਇਹ ਕਾਰਜ ਸਿੱਧ ਹੋ ਜਾਏ, ਮੇਰੀ ਲਾਜ ਰੱਖ ਲਓ, ਇਹ ਬੇਨਤੀ ਕਰੋ। ਅਕਬਰ ਦੇ ਭੇਜੇ ਹੋਏ ਕਰਿੰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਗੋਇੰਦਵਾਲ ਸਾਹਿਬ ਆਏ ਨੇ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਸਤਿਗੁਰਾਂ ਪੁੱਛਿਆ ਹਾਂ ਭਾਈ ਕਿੱਥੋਂ ਆਏ, ਨਾ ਦੱਸਿਆ। ਮਹਾਰਾਜ ਬਾਦਸ਼ਾਹ ਅਕਬਰ ਨੇ ਭੇਜਿਆ ਆਪ ਜੀ ਦੀ ਸ਼ਰਨ ਵਿਚ, ਉਹ ਜੰਗ ਕਰ ਰਿਹਾ ਪਰ ਜੰਗ ਵਿਚ ਫਤਿਹ ਨਹੀਂ ਹੋ ਰਹੀ, ਕਈ ਸਾਲ ਜੰਗ ਲੜਦਿਆਂ ਬੀਤ ਗਏ, ਬੜੇ ਸੂਰਮੇ ਜੰਗ ਚ ਮਾਰੇ ਗਏ ਨੇ, ਬਹੁਤ ਨੁਕਸਾਨ ਹੋ ਚੁੱਕਾ ਹੈ। ਸਤਿਗੁਰਾਂ ਬਚਨ ਕੀਤਾ ਜਿਸ ਦਿਨ ਤੋਂ ਮੁਹਿੰਮ ਬਾਦਸ਼ਾਹ ਅਕਬਰ ਨੇ ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਅਸੀਂ ਇੱਥੇ ਬੌਲੀ ਸਾਹਿਬ ਦੀ ਸੇਵਾ ਆਰੰਭ ਕੀਤੀ ਹੈ। ਜਿਸ ਦਿਨ ਬੌਲੀ ਸਾਹਿਬ ਦਾ ਕੜ੍ਹ ਇਹ ਜੋ ਕਿਉਂਕਿ ਇਹ ਵੀ ਅੜਿਆ ਹੋਇਆ ਪੱਥਰਾਂ ਦਾ ਕੜ੍ਹ, ਇਹ ਟੁੱਟੇਗਾ ਉਸੇ ਦਿਨ ਚਿਤੌੜਗੜ੍ਹ ਦਾ ਕਿਲਾ ਫਤਿਹ ਹੋਵੇਗਾ। ਇੱਕੋ ਤਰੀਕ ਹੋਵੇਗੀ, ਇੱਕੋ ਘੜੀ ਹੋਵੇਗੀ, ਇੱਕੋ ਮਹੀਨਾ, ਇੱਕੋ ਵਾਰ, ਤੇ ਹੁਣ ਤਾਂ ਇਸ ਕੜ ਨਾਲ ਉਹ ਗੜ ਜੋੜ ਦਿੱਤਾ ਹੈ। ਜਦੋਂ ਕੜ ਟੁੱਟੇਗਾ ਉਸੇ ਸਮੇਂ ਉਸੇ ਛਣ ਚ ਗੜ ਦਾ ਕਿਲੇ ਦਾ ਜਿਹੜਾ ਦਰਵਾਜ਼ਾ ਟੁੱਟ ਜਾਏਗਾ, ਬਾਦਸ਼ਾਹ ਅਕਬਰ ਦੀ ਜਿੱਤ ਹੋ ਜਾਏਗੀ। ਸਤਿਗੁਰਾਂ ਨੇ ਵਰਦਾਨ ਦਿੱਤਾ ਹੈ, ਇਹ ਸੁਣ ਕੇ ਬੜੇ ਖੁਸ਼ ਹੋਏ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਡੇਰੇ ਤੇ ਜਿੱਥੇ ਗੋਇੰਦਵਾਲ ਸਾਹਿਬ ਇਹਨਾਂ ਆਪਣਾ ਡੇਰਾ ਕੀਤਾ ਹੋਇਆ ਸੀ ਪਹੁੰਚੇ ਨੇ, ਤੇ ਬਾਦਸ਼ਾਹ ਅਕਬਰ ਕੋਲ ਆਪਣਾ ਸੁਨੇਹਾ ਭੇਜ ਰਹੇ ਨੇ, ਕਿਉਂਕਿ ਅਕਬਰ ਨੇ ਕਿਹਾ ਸੀ ਕਿ ਜੋ ਗੁਰੂ ਸਾਹਿਬ ਕਹਿਣ ਉਸੇ ਵੇਲੇ ਮੈਨੂੰ ਜਵਾਬ ਦੇ ਕੇ ਭੇਜਣਾ, ਤੁਸੀਂ ਭਾਵੇਂ ਬਾਅਦ ਵਿਚ ਆ ਜਾ, ਪਰ ਜੋ ਗੁਰੂ ਸਾਹਿਬ ਬਚਨ ਕਰਨ ਉਹ ਮੇਰੇ ਤਾਈਂ ਪਹਿਲਾਂ ਭੇਜ ਦੇਣਾ ਵੀ ਉਹਨਾਂ ਨੇ ਕੀ ਬਚਨ ਕੀਤਾ ਹੈ। ਸੋ ਜਿਵੇਂ ਬਾਦਸ਼ਾਹ ਅਕਬਰ ਦੇ ਕੋਲ ਸੁਨੇਹਾ ਭੇਜ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਕਥਾ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੁਇਰਾ ਅਤਿ ਹਰਕਤ ਖਤ ਕੋ ਲਿਖਤ ਸਤਿਗੁਰ ਬਚ ਜੀ ਸੁਭਾਂਤ।
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਨੇ, ਸਤਿਗੁਰੂ ਜੀ ਦੇ ਕਹੇ ਹੋਏ ਬਚਨਾਂ ਨੂੰ ਇਸ ਨਵੀਂ ਸਿੰਧ ਨੇ ਜੋ ਅਕਬਰ ਦਾ ਭੇਜਿਆ ਹੋਇਆ ਗੋਇੰਦਵਾਲ ਸਾਹਿਬ ਚ ਆਇਆ ਹੈ, ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਨੂੰ ਇਕ ਖਤ ਵਿਚ ਇਕ ਚਿੱਠੀ ਵਿਚ ਇਸ ਨਵੀਂ ਸਿੰਧ ਨੇ ਲਿਖੇ ਹਨ ਕਿ ਗੁਰੂ ਸਾਹਿਬ ਨੇ ਜੋ ਜੋ ਬਚਨ ਕੀਤੇ ਨੇ ਕੱਲ ਨੂੰ ਉਹ ਸਾਰੇ ਬਚਨ ਨਵੀ ਸਿੰਧ ਨੇ ਇੱਕ ਖੱਤ ਵਿੱਚ ਬਾਦਸ਼ਾਹ ਅਕਬਰ ਦੇ ਨਾਂ ਤੇ ਚਿੱਠੀ ਵਿੱਚ ਲਿਖੇ ਹਨ।
ਦਇਓ ਸਾਂਢਣੀ ਤੋਂ ਤੁਰ ਕਯੋ ਗਮੋ ਦਿਨ ਰਾਤ।
ਊਠ ਸਵਾਰ ਇੱਕ ਹਲਕਾਰੇ ਨੂੰ ਛੱਡ ਕੇ ਉਹਨੇ ਉਹ ਸੰਦੇਸ਼ਾ ਉਹ ਖੱਤ ਬਾਦਸ਼ਾਹ ਅਕਬਰ ਨੂੰ ਦੇਣ ਵਾਸਤੇ ਉਹਨੂੰ ਪਕੜਾਇਆ ਤੇ ਉਹਨੂੰ ਹੁਕਮ ਕੀਤਾ ਹਲਕਾਰੇ ਨੂੰ ਕਿ ਤੂੰ ਰਸਤੇ ਵਿਚ ਦਿਨ ਰਾਤ ਹੀ ਤੁਰਿਆ ਜਾਣਾ, ਆਰਾਮ ਨਹੀਂ ਕਰਨਾ ਕਿਤੇ, ਊਠ ਤੇ ਸਵਾਰ ਹੋ ਜਾ, ਤੁਰਿਆ ਜਾਣਾ ਰਸਤੇ ਵਿਚ ਦਿਨ ਰਾਤ ਕਰਦਿਆਂ ਬਿਨਾ ਦੇਰੀ ਕਰਦਿਆਂ ਬਾਦਸ਼ਾਹ ਅਕਬਰ ਦੇ ਕੋਲ ਛੇਤੀ ਨਾਲ ਚਲਾ ਜਾ।
ਲਿਖਤ ਤਮੈ ਉਤਾਇਲ ਥਾਇਓ।
ਉਸੇ ਵਕਤ ਉਹ ਜਿਹੜਾ ਊਠ ਸਵਾਰ ਸੀ ਉਹਨੇ ਉਹ ਖੱਤ ਲਿਆ, ਚਿੱਠੀ ਲਈ ਜੋ ਨਵੀ ਸਿੰਧ ਵਜ਼ੀਰ ਨੇ ਲਿਖ ਕੇ ਦਿੱਤੀ ਸੀ। ਉਹ ਚਿੱਠੀ ਲੈ ਕੇ ਗੋਇੰਦਵਾਲ ਸਾਹਿਬ ਤੋਂ ਹਲਕਾਰਾ ਉਸੇ ਵਕਤ ਚਿਤੌੜਗੜ੍ਹ ਨੂੰ ਬਾਦਸ਼ਾਹ ਅਕਬਰ ਵੱਲ ਚੱਲ ਪਿਆ।
ਇਸ ਦਿਨ ਚਲਤ ਜਾਨ ਬਦਲਾਇਓ।
ਔਰ ਰਸਤੇ ਵਿਚ ਇਸ ਦਿਨ ਰਾਤ ਦਿਨ ਚੱਲਦਾ ਜਾ ਰਿਹਾ, ਸਵਾਰੀ ਬਦਲ ਲੈਂਦਾ ਆਪਣੀ, ਕਦੇ ਊਠ ਦੂਸਰਾ ਲੈ ਲੈਂਦਾ, ਕਦੇ ਦੂਸਰਾ ਲੈ ਲੈਂਦਾ, ਕਦੇ ਘੋੜੇ ਤੇ ਸਵਾਰ ਵੀ ਹੋ ਜਾਂਦਾ। ਇਹਦਾ ਰਾਤ ਦਿਨ ਰਾਤ ਨੂੰ ਵੀ ਤੁਰਿਆ ਚੱਲਿਆ ਜਾਂਦਾ, ਇਹਦਾ ਰਾਤ ਦਿਨ ਤੁਰਿਆ ਜਾ ਰਿਹਾ।
ਬੌਰ ਡਾਕ ਮੈਂ ਸ਼ੁਧ ਤਤ ਕਾਲਾ ਪਹੁੰਚੀ ਰੁਜੈ ਅਕਬਰ ਮੈਂ ਪਾਲਾ।
ਜਾ ਕੇ ਡਾਕ ਵਿਚ ਸ਼ੁਧ ਪਹੁੰਚੀ ਜਿੱਥੇ ਬਾਦਸ਼ਾਹੀ ਚਿੱਠੀਆਂ ਆਉਂਦੀਆਂ ਸਨ, ਸੰਦੇਸ਼ ਆਉਂਦੇ ਸਨ, ਉਥੇ ਸੰਦੇਸ਼ਾ ਲੈ ਕੇ ਪਹੁੰਚਿਆ ਬਾਦਸ਼ਾਹ ਅਕਬਰ ਤੱਕ ਇਹ ਗੱਲ ਪਹੁੰਚੀ। ਅਕਬਰ ਬਾਦਸ਼ਾਹ ਜਿੱਥੇ ਘੇਰਾ ਪਾਈ ਬੈਠਾ ਸੀ ਚਿਤੌੜਗੜ੍ਹ ਦੇ ਕਿਲੇ ਦੇ ਆਲੇ ਦੁਆਲੇ, ਉਥੇ ਸੰਦੇਸ਼ਾ ਪਹੁੰਚਿਆ, ਚਿੱਠੀ ਪਹੁੰਚੀ ਹੈ।
ਕਾਗਜ਼ ਮੈਂ ਜੋ ਲਿਖ ਕਰ ਪਠਿਓ ਸ਼ਾਹ ਖੋਲ ਕੇ ਤਚਿਨ ਪਟਿਓ।
ਉਸ ਕਾਗਜ਼ ਵਿਚ ਚਿੱਠੀ ਚ ਜੋ ਕੁਝ ਲਿਖ ਕੇ ਭੇਜਿਆ ਸੀ ਬਾਦਸ਼ਾਹ ਅਕਬਰ ਨੇ ਚਿੱਠੀ ਖੋਲੀ, ਖੋਲ ਕੇ ਆਪ ਪੜ੍ਹੀ ਹੈ। ਜੋ ਜੋ ਬਚਨ ਲਿਖੇ ਸਨ ਗੁਰੂ ਅਮਰਦਾਸ ਸਾਹਿਬ ਦੇ ਜੋ ਕਹੇ ਹੋਏ ਬਚਨ ਸਨ ਉਸ ਨਵੀ ਸਿੰਧ ਨੇ ਲਿਖ ਕੇ ਭੇਜੇ ਸਨ, ਉਹ ਸਾਰੀ ਚਿੱਠੀ ਖੋਲ ਕੇ ਬਾਦਸ਼ਾਹ ਅਕਬਰ ਨੇ ਪੜ੍ਹੀ ਹੈ।
ਹਰਖ ਮਾਨ ਹੋਏ ਬੋ ਮਨ ਮਾਏ ਸੋ ਜਾਣਿਓ ਜੋ ਸ਼੍ਰੀ ਮੁਖ ਪ੍ਰਾਏ।
ਔਰ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਅਕਬਰ ਬਾਦਸ਼ਾਹ ਕੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਹੈ, ਆਪਣੇ ਕੜ ਦੇ ਨਾਲ ਗੜ ਜੋੜ ਦਿੱਤਾ ਹੈ ਕਿ ਗੋਇੰਦਵਾਲ ਸਾਹਿਬ ਜਿਹੜੀ ਬੌਲੀ ਲੱਗ ਰਹੀ ਹੈ ਉਹਦਾ ਕੜ ਟੁੱਟੇਗਾ ਤੇ ਗੜ ਟੁੱਟੇਗਾ। ਇਹ ਬਚਨ ਸਤਿਗੁਰੂ ਜੀ ਨੇ ਕਰ ਦਿੱਤੇ ਨੇ, ਸੁਣ ਕੇ ਜਾਣ ਕੇ ਖੁਸ਼ ਹੋਇਆ ਵੀ ਉਹਨਾਂ ਦਾ ਕਿਹਾ ਬਚਨ ਟਲ ਨਹੀਂ ਸਕਦਾ। ਉਹ ਜੋ ਬਚਨ ਆਪਣੀ ਰਸਨਾ ਤੋਂ ਕਰਦੇ ਨੇ ਉਹ ਬਚਨ ਪੂਰਾ ਹੁੰਦਾ। ਐਸੀ ਵਡਿਆਈ ਐਸੀ ਮਹਿਮਾ ਮੈਂ ਗੁਰੂ ਸਾਹਿਬ ਜੀ ਦੀ ਸੁਣੀ ਹੈ। ਇਸ ਕਰਕੇ ਅਕਬਰ ਬਾਦਸ਼ਾਹ ਨੇ ਚਿੱਠੀ ਪੜ੍ਹੀ ਤੇ ਬੜਾ ਖੁਸ਼ ਹੋਇਆ।
ਮਨੋ ਕਿਰਪਨ ਕੋ ਪਾਰਸ ਪਾਵਾ ਗੱਡ ਲੈ ਹੋ ਵਿਸ਼ਵਾਸ ਉਪਾਇਆ।
ਇਹ ਤਾਂ ਖੁਸ਼ ਹੋਇਆ ਬਾਦਸ਼ਾਹ ਅਕਬਰ, ਕਹਿੰਦੇ ਮਾਨੋ ਜਿਵੇਂ ਕਿਸੇ ਕੰਜੂਸ ਨੂੰ ਜਿਹੜਾ ਜਨਮ ਤੋਂ ਕੰਜੂਸ ਕੰਗਾਲ ਹੋਵੇ ਤੇ ਉਹਨੂੰ ਧਨ ਦੀ ਪ੍ਰਾਪਤੀ ਹੋ ਗਈ ਹੋਵੇ ਤੇ ਬੜੀ ਖੁਸ਼ੀ ਹੁੰਦੀ ਹੈ। ਏਦਾਂ ਕਹਿੰਦੇ ਖੁਸ਼ ਹੋਇਆ, ਏਦਾਂ ਪ੍ਰਸੰਨ ਹੋਇਆ ਬਾਦਸ਼ਾਹ ਅਕਬਰ।
ਸ਼ਰਧਾ ਅਦਿਕ ਸ੍ਰਿਦੈ ਬਿਰਧਾਏ ਤੈ ਬੈਠੇ ਹੀ ਗਰੀਬ ਨਿਵਾਏ।
ਹੋਰ ਸ਼ਰਧਾ ਆਪਣੇ ਮਨ ਦੇ ਵਿਚ ਗੁਰੂ ਸਾਹਿਬ ਜੀ ਪ੍ਰਤੀ ਧਾਰਨ ਕਰ ਲਈ, ਪਹਿਲਾਂ ਤੀ ਪਹਿਲਾਂ ਹੀ ਸ਼ਰਧਾ ਸੀ ਪਰ ਹੋਰ ਸ਼ਰਧਾ ਹਿਰਦੇ ਵਿਚ ਬਣ ਗਈ, ਹੋਰ ਵਿਸ਼ਵਾਸ ਗੁਰੂ ਸਾਹਿਬ ਪ੍ਰਤੀ ਹਿਰਦੇ ਚ ਬਣ ਗਿਆ। ਔਰ ਉਥੇ ਬੈਠਿਆ ਹੀ ਚਿਤੌੜਗੜ੍ਹ ਵਿਚ ਹੀ, ਚਿਤੌੜਗੜ੍ਹ ਦੇ ਕਿਲੇ ਦੇ ਬਾਹਰ ਬੈਠਾ ਡੇਰਾ ਕਰਕੇ ਉਥੇ ਬੈਠੇ ਨੇ ਗੁਰੂ ਸਾਹਿਬ ਦਾ ਧਿਆਨ ਧਾਰ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿ ਕੇ ਆਪਣਾ ਸੀਸ ਝੁਕਾਇਆ, ਆਪਣਾ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਕੌਤਕ ਰਿਦਵੈ ਖਤ ਲਿਖਵਾਇਓ ਤੁਮਨੇ ਲਿਖਿਓ ਸੁਹਮ ਲਖ ਪਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ ਕੌਤਕ ਪੜ੍ਹ ਕੇ ਇਹਨੇ ਉਸ ਵਕਤ ਜਵਾਬ ਦਿੱਤਾ ਹੈ ਚਿੱਠੀ ਦਾ, ਕਿਉਂਕਿ ਉਹ ਵਜ਼ੀਰ ਅਹਿਲਕਾਰ ਉੱਥੇ ਹੀ ਸਨ, ਹਾਲੇ ਉਹ ਨਹੀਂ ਸਨ ਆਏ। ਇਹਨੇ ਜਵਾਬ ਲਿਖਾਇਆ ਕਿ ਜਿਹੜੀ ਚਿੱਠੀ ਤੁਸੀਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਬਚਨ ਲੈ ਲਿਖ ਕੇ ਮੇਰੇ ਕੋਲ ਭੇਜੇ ਹਨ ਉਹ ਮੈਂ ਪੜ੍ਹ ਲਏ ਨੇ, ਜਾਣ ਲਏ ਹਨ।
ਸ਼੍ਰੀ ਗੁਰੂ ਜੋ ਇਮ ਬਾਤ ਬਖਾਨਾ ਤੁਮ ਦੋਨੋ ਰਹਿਓ ਤਿਸ ਥਾਨਾ।
ਗੁਰੂ ਜੀ ਨੇ ਜਿਹੜੇ ਬਚਨ ਕੀਤੇ ਨੇ ਕਿ ਜਦੋਂ ਬੌਲੀ ਦਾ ਕੜ ਟੁੱਟੇਗਾ ਉਦੋਂ ਗੜ ਟੁੱਟੇਗਾ, ਇਹ ਬਚਨ ਜਿਹੜੇ ਸਤਿਗੁਰੂ ਜੀ ਨੇ ਕੀਤੇ ਨੇ, ਇਹ ਬਚਨ ਗੁਰੂ ਸਾਹਿਬ ਜੀ ਦੇ ਜੋ ਉਚਾਰੇ ਹੋਏ ਨੇ ਉਹਨਾਂ ਨੂੰ ਵੇਖਣ ਵਾਸਤੇ ਤੁਸੀਂ ਹੁਣ ਉਸੇ ਜਗ੍ਹਾ ਤੇ ਰਹੋ। ਬਾਦਸ਼ਾਹ ਅਕਬਰ ਨੇ ਚਿੱਠੀ ਭਜਵਾਈ ਵਾਪਸ ਆਪਣੇ ਉਸ ਨਵੇਂ ਸਿੰਧ ਨੂੰ ਤੇ ਸਿੱਖ ਨੂੰ ਦੱਸਣ ਵਾਸਤੇ ਕਿ ਤੁਸੀਂ ਹਾਲੇ ਇਧਰ ਨਾ ਆਓ, ਉਥੇ ਹੀ ਗੋਇੰਦਵਾਲ ਸਾਹਿਬ ਦੇ ਵਿਚ ਰਹਿ ਕੇ ਵੇਖੋ ਕਿ ਗੁਰੂ ਸਾਹਿਬ ਜੀ ਦੇ ਬਚਨ ਕਦੋਂ ਪੂਰੇ ਹੁੰਦੇ ਨੇ, ਕਦੋਂ ਗੁਰੂ ਸਾਹਿਬ ਜੀ ਦੇ ਕਹੇ ਹੋਏ ਬਚਨ ਪੂਰਨ ਹੁੰਦੇ ਨੇ, ਉਹ ਤਾਰੀਖ ਸਮਾਂ ਵਾਰ ਘੜੀ ਮਹੂਰਤ ਸਭ ਕੁਝ ਉਹ ਸਮਾਂ ਤੁਸੀਂ ਲਿਖ ਲੈਣਾ ਜਦੋਂ ਗੋਇੰਦਵਾਲ ਸਾਹਿਬ ਚ ਬੌਲੀ ਸਾਹਿਬ ਦਾ ਕੜ ਟੁੱਟੇਗਾ।
ਬਾਪੀ ਕਰ ਟੂਟਨ ਕੇ ਹੇਤ ਕਰੋ ਯਤਨ ਤਨ ਬੁੱਧ ਸਮੇਤ।
ਤੁਸੀਂ ਵੀ ਨਾਲ ਲੱਗ ਕੇ ਯਤਨ ਕਰੋ ਕਿ ਬੌਲੀ ਸਾਹਿਬ ਦਾ ਕੜ ਛੇਤੀ ਨਾਲ ਟੁੱਟੇ। ਤੁਸੀਂ ਆਪਣੀ ਬੁੱਧੀ ਦਾ ਬਲ ਲਾ ਕੇ ਜੋ ਧਨ ਖਰਚਣਾ ਪਵੇ ਤਾਂ ਸਰਕਾਰ ਵੱਲੋਂ ਜਿੰਨਾ ਧਨ ਤੁਹਾਨੂੰ ਚਾਹੀਦਾ ਮੈਂ ਉਹ ਖਜ਼ਾਨੇ ਚ ਤੁਹਾਡੇ ਕੋਲ ਪਹੁੰਚਦਾ ਕਰ ਰਿਹਾ। ਜੇ ਧਨ ਖਰਚ ਕੇ ਹੁੰਦਾ ਉਹ ਕੰਮ ਤਾਂ ਧਨ ਖਰਚੋ, ਆਪਣੇ ਬੁੱਧੀ ਦੇ ਦਿਮਾਗ ਦੇ ਜ਼ੋਰ ਨਾਲ ਸ਼ਕਤੀ ਨਾਲ ਜਿਵੇਂ ਕਿਵੇਂ ਹੋ ਸਕੇ ਤੁਸੀਂ ਬੌਲੀ ਸਾਹਿਬ ਦਾ ਜਿਹੜਾ ਉਹ ਕੜ ਹੈ ਉਹਨੂੰ ਤੋੜਨ ਵਿਚ ਯਤਨ ਕਰੋ, ਉਥੇ ਰਹਿ ਕੇ ਯਤਨ ਕਰੋ।
ਜਿਵ ਉਦਪਾਨ ਸਿੱਧ ਹੋਏ ਜਾਏ ਯਥਾ ਸ਼ਕਤ ਬਹੁ ਕਰੋ ਉਪਾਏ।
ਜਿਸ ਤਰੀਕੇ ਨਾਲ ਬੌਲੀ ਸਾਹਿਬ ਦਾ ਕੰਮ ਸਿੱਧ ਹੋ ਜਾਏ, ਕੜ ਟੁੱਟ ਜਾਏ, ਕਿਉਂਕਿ ਹੁਣ ਸਾਨੂੰ ਤਾਂ ਉਸ ਕੜ ਟੁੱਟਣ ਨਾਲ ਭਾ ਹੈ, ਗੜ ਤਾਂ ਬਾਅਦ ਵਿਚ ਟੁੱਟੇਗਾ ਕਿਉਂਕਿ ਕੜ ਟੁੱਟਣਾ ਤੇ ਗੜ ਟੁੱਟਣਾ ਹੈ। ਇਸ ਕਰਕੇ ਤੁਸੀਂ ਜਿੰਨਾ ਛੇਤੀ ਯਤਨ ਹੋ ਸਕੇ ਉਪਾਅ ਕਰੋ ਕਿ ਕਿਸੇ ਤਰੀਕੇ ਉਹ ਗੜ ਟੁੱਟ ਜਾਏ, ਉਹ ਕਿਲਾ ਟੁੱਟ ਜਾਏ, ਉਹ ਜਿਹੜਾ ਕੜ ਹੈ ਉਹ ਟੁੱਟ ਜਾਏ, ਕਿਉਂਕਿ ਉਹਦੇ ਨਾਲ ਹੀ ਹੁਣ ਇਹ ਕਿਲਾ ਜੁੜਿਆ ਹੋਇਆ।
ਸ਼ਿਲਪੀ ਚਤਰ ਲਿਓ ਬੁਲਾਈ ਕਰੋ ਸ਼ੀਘਰਤਾ ਮੁਖ ਅਰਖਾਏ।
ਜਿਹੜੇ ਚੰਗੇ ਸਿਆਣੇ ਸ਼ਿਲਪਕਾਰ ਕਾਰੀਗਰ ਨੇ, ਜਿਹੜੇ ਬੌਲੀਆਂ ਲਾਣ ਦੇ ਵਿਚ ਤਜਰਬੇਕਾਰ ਨੇ, ਜਿਹੜੇ ਪਹਿਲਾਂ ਵੀ ਕਈ ਬੌਲੀਆਂ ਲਾ ਚੁੱਕੇ ਜਿਨ੍ਹਾਂ ਕੜ ਤੋੜੇ ਨੇ, ਉਹਨਾਂ ਨੂੰ ਸੱਦ ਲਓ, ਲਾਹੌਰ ਤੋਂ ਬੁਲਾ ਲਵੋ, ਦਿੱਲੀ ਤੋਂ ਬੁਲਾ ਲਵੋ, ਜਿਹੜੇ ਚੰਗੇ ਕਾਰੀਗਰ ਨੇ ਉਹਨਾਂ ਨੂੰ ਬੁਲਾ ਕੇ ਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਵਿਚ ਸੇਵਾ ਵਿਚ ਤੁਸੀਂ ਯੋਗਦਾਨ ਪਾਓ, ਉੱਥੇ ਰਹਿ ਕੇ ਕਿਸੇ ਤਰੀਕੇ ਨਾਲ ਉਸ ਕੜ ਨੂੰ ਤੋੜਨ ਦਾ ਯਤਨ ਕਰੋ।
ਹੱਥ ਦੇ ਕਰੀ ਤਿਸੈ ਲੈ ਤਤ ਕਰਾਈ ਹੱਥ ਤੋੜਨ ਸੁਧ ਦਿਓ ਪਹੁੰਚਾਏ।
ਇਸ ਤਰ੍ਹਾਂ ਚਿੱਠੀ ਲਿਖੀ ਹੈ ਵੀ ਤੁਸੀਂ ਉਦੋਂ ਤੱਕ ਉੱਥੇ ਹੀ ਰਹਿਣਾ ਜਦੋਂ ਤੱਕ ਉਹ ਕੜ ਨਹੀਂ ਟੁੱਟਦਾ, ਜਦੋਂ ਤੱਕ ਬੌਲੀ ਸਾਹਿਬ ਦਾ ਕਾਰਜ ਸਿੱਧ ਨਹੀਂ ਹੁੰਦਾ। ਉਹ ਚਿੱਠੀ ਹਲਕਾਰੇ ਨੂੰ ਦਿੱਤੀ ਤੇ ਆਖਿਆ ਤੂੰ ਬਿਨਾਂ ਦੇਰੀ ਤੋਂ ਇਹ ਚਿੱਠੀ ਲੈ ਕੇ ਗੋਇੰਦਵਾਲ ਸਾਹਿਬ ਗੁਰੂ ਕੀ ਨਗਰੀ ਚ ਚਲਾ ਜਾ, ਜਿੱਥੇ ਮੇਰੇ ਉਹ ਨਵੀਂ ਸਿੰਧ ਵਜ਼ੀਰ ਬੈਠੇ ਹਨ।
ਗੜ ਟੂਟੇ ਹਰ ਖੈ ਸੁਲਤਾਨ ਕਰੈ ਸਬਨ ਬਖਸ਼ੀ ਜਮਾਨ।
ਇਧਰੋ ਜਿਹੜਾ ਨਵੀਂ ਸਿੰਧ ਹੈ ਵਜ਼ੀਰ ਹੈ ਉਹ ਸੋਚ ਰਹੇ ਨੇ ਬੈਠੇ ਗੋਇੰਦਵਾਲ ਸਾਹਿਬ ਚ ਵੀ ਜਦੋਂ ਕਿਲਾ ਟੁੱਟੇਗਾ, ਕਿਲਾ ਫਤਿਹ ਹੋਵੇਗਾ ਤੇ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਤੇ ਬਾਦਸ਼ਾਹ ਖੁਸ਼ ਹੋ ਕੇ ਸਾਨੂੰ ਨਾਲੇ ਉੱਚੇ ਰੁਤਬੇ ਦੇਵੇਗਾ, ਨਾਲੇ ਧਨ ਦੇਵੇਗਾ, ਨਾਲੇ ਸਾਡੀ ਬੜੀ ਵੱਡੀ ਵਡਿਆਈ ਹੋਵੇਗੀ।
ਚਲਿਓ ਸਾਡਣੀ ਪੌਣ ਸਮਾਨ ਗੋਇੰਦਵਾਲ ਗਈ ਸੁਧ ਆਨ।
ਉਹ ਗੋਇੰਦਵਾਲ ਸਾਹਿਬ ਚ ਬੈਠੇ ਇਸ ਤਰ੍ਹਾਂ ਸੋਚ ਰਹੇ ਨੇ। ਇਨੇ ਨੂੰ ਜਿਹੜਾ ਉਹ ਊਂਠ ਸਵਾਰ ਸੀ, ਬਾਦਸ਼ਾਹ ਅਕਬਰ ਦਾ ਹੁਕਮ ਲੈ ਕੇ ਉਹਦਾ ਜਿਹੜਾ ਹੁਕਮਨਾਮਾ ਸੀ, ਚਿੱਠੀ ਸੀ, ਉਹ ਲੈ ਕੇ ਨਵੀਂ ਸਿੰਧ ਵਜ਼ੀਰ ਵਾਸਤੇ ਤੇ ਉਸ ਸਿੱਖ ਵਾਸਤੇ ਚਿੱਠੀ ਲੈ ਕੇ ਪੌਣ ਸਮਾਨ ਹੋ ਕੇ ਬੜੀ ਤੇਜ਼ੀ ਨਾਲ ਚਿਤੌੜਗੜ੍ਹ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚਿਆ ਹੈ।
ਜਾਣਿਓ ਤਿਨੋ ਸ਼ਾਹ ਬਿਬਰਾਏ ਰਹਿਣ ਲਗੇ ਕਰ ਬੋਤੀ ਉਪਾਏ।
ਔਰ ਉਹਨਾਂ ਨੇ ਜਾਣ ਲਿਆ ਬੈਠਿਆਂ ਗੋਇੰਦਵਾਲ ਸਾਹਿਬ ਚ ਚਿੱਠੀ ਪੜ੍ਹੀ, ਜਦੋਂ ਪਹੁੰਚੀ ਚਿੱਠੀ ਅਕਬਰ ਦੀ ਭੇਜੀ ਤੇ ਪੜ੍ਹ ਕੇ ਸਮਝ ਗਏ ਕਿ ਬਾਦਸ਼ਾਹ ਅਕਬਰ ਦਾ ਕੀ ਅਭਿਪ੍ਰਾਏ ਹੈ, ਉਹ ਕੀ ਚਾਹੁੰਦਾ ਹੈ, ਉਹਦੇ ਮਨ ਦੀ ਚਾਹਨਾ ਸਾਰੀ ਸਮਝ ਗਏ ਵੀ ਉਹ ਚਾਹੁੰਦਾ ਵੀ ਛੇਤੀ ਨਾਲ ਕੜ ਟੁੱਟੇ, ਕਿਉਂਕਿ ਬੌਲੀ ਸਾਹਿਬ ਦਾ ਕੜ ਟੁੱਟੇਗਾ ਤਾਂ ਗੜ ਫਤਿਹ ਹੋਣਾ ਗੁਰੂ ਸਾਹਿਬ ਦੇ ਬਚਨ ਨੇ, ਨਾਲ ਹੀ ਇਕੱਠੇ ਹੀ ਇਹ ਦੋਵੇਂ ਕੰਮ ਸਿੱਧ ਹੋਣੇ ਨੇ। ਇਸ ਕਰਕੇ ਬਾਦਸ਼ਾਹ ਅਕਬਰ ਦਾ ਭੇਜਿਆ ਹੋਇਆ ਤਾਤਪਰ ਜੇ ਚੰਗੀ ਤਰ੍ਹਾਂ ਸਮਝ ਗਏ ਹਨ।
ਬ੍ਰਿੰਦ ਮਿਹਨਤੀ ਸ਼ਿਲਪੀ ਲਾਏ ਕੀਨਸ ਤਿਆਰ ਮਹਿਲ ਸਮਦਾਏ।
ਇਹਨਾਂ ਨੇ ਉਸੇ ਵਕਤ ਉਥੇ ਰਹਿਣਾ ਸ਼ੁਰੂ ਕਰ ਦਿੱਤਾ, ਗੋਇੰਦਵਾਲ ਸਾਹਿਬ ਚ ਰਹਿ ਗਏ। ਉਸੇ ਵਕਤ ਇਹਨਾਂ ਨੇ ਜਿਹੜੇ ਸਰਕਾਰੀ ਕੰਮ ਕਰਨ ਵਾਲੇ ਕਾਰੀਗਰ ਸਨ, ਬੌਲੀਆਂ ਲਾਉਣ ਵਾਲੇ ਸਨ, ਉਨ੍ਹਾਂ ਨੂੰ ਛੇਤੀ ਨਾਲ ਸੱਦ ਲਿਆ ਨਵੀਂ ਸਿੰਧ ਨੇ, ਵਜ਼ੀਰ ਨੇ ਬੜੀ ਛੇਤੀ ਨਾਲ ਉਹ ਕਾਰੀਗਰਾਂ ਨੂੰ ਬੁਲਾ ਕੇ ਛੇਤੀ ਨਾਲ ਬੌੜੀ ਸਾਹਿਬ ਦਾ ਜਿਹੜਾ ਮਹਿਲ ਹੈ, ਜਿਹੜਾ ਚੱਕ ਹੈ, ਉਹ ਉਸਾਰਨਾ ਸ਼ੁਰੂ ਕੀਤਾ ਹੈ।
ਕਰ ਰੋਰਨ ਕੋ ਟਕਿਓ ਤਰੇ ਭਗਨ ਖਨੈ ਵਿੱਚ ਨਰ ਬਹੁ ਖਰੇ।
ਚੱਕ ਹੈ ਉਹ ਥੱਲੇ ਧਸ ਨਹੀਂ ਰਿਹਾ, ਕਿਉਂਕਿ ਥੱਲੇ ਪੱਥਰਾਂ ਦਾ ਜਿਹੜਾ ਕੜ ਹੈ ਉਹ ਅੜਿਆ ਹੋਇਆ, ਉਹ ਕੜ ਨਹੀਂ ਸੀ ਟੁੱਟ ਰਿਹਾ। ਬਹੁਤ ਸਿੱਖ ਵਦਾਨ ਲੈ ਕੇ, ਕਾਰੀਗਰ ਸ਼ਿਲਪਕਾਰ ਵਦਾਨ ਲੈ ਕੇ ਉਹ ਕੜ ਤੋੜ ਰਹੇ ਨੇ, ਪਰ ਉਹ ਕੜ ਇਹੋ ਜਿਹਾ ਅੜਿਆ ਹੋਇਆ ਵੀ ਟੁੱਟ ਨਹੀਂ ਸੀ ਰਿਹਾ।
ਸ੍ਰੀ ਗੁਰੂ ਅਮਰਦਾਸ ਦਿਨ ਸਾਰੇ ਬੈਚ ਕਰਾਂ ਮੈਂ ਬਾਪੀ ਕਾਰੇ।
ਗੁਰੂ ਅਮਰਦਾਸ ਸਾਹਿਬ ਜੀ ਸਾਰਾ ਦਿਨ ਬੌਲੀ ਸਾਹਿਬ ਦੇ ਕੋਲ ਬੈਠੇ, ਬੌਲੀ ਸਾਹਿਬ ਦੀ ਕਾਰ ਸੇਵਾ ਕਰਾਉਂਦੇ ਨੇ, ਸਾਰਾ ਦਿਨ ਉੱਥੇ ਹੀ ਬੈਠੇ ਰਹਿੰਦੇ ਨੇ। ਆਪ ਸਤਿਗੁਰੂ ਆਪਣੀ ਸਮਾਧੀ ਚ ਧਿਆਨ ਚ ਬੈਠੇ ਨੇ, ਔਰ ਸਾਰਾ ਦਿਨ ਉੱਥੇ ਬੈਠੇ ਆ। ਬੌਲੀ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਗੁਰਸਿੱਖਾਂ ਪਾਸੋਂ, ਕਾਰੀਗਰਾਂ ਪਾਸੋਂ ਕਰਵਾ ਰਹੇ ਨੇ।
ਅਕਬਰ ਸ਼ਾਹ ਪੱਥੇ ਨਰ ਜੋਏ ਚਤੁਰ ਜਾਮ ਬੈਠੇ ਰਹਿ ਤੁਰੇ।
ਬਾਦਸ਼ਾਹ ਅਕਬਰ ਦੇ ਜਿਹੜੇ ਭੇਜੇ ਹੋਏ ਵਜ਼ੀਰ ਸੀ ਉਹ ਵੀ ਆ ਕੇ ਬਹਿ ਜਾਂਦੇ, ਚਾਰੇ ਪੈਰ ਦਿਨ ਦੇ ਉੱਥੇ ਆ ਕੇ ਬੈਠੇ ਰਹਿੰਦੇ। ਕਿਸ ਤਰੀਕੇ ਨਾਲ ਇਹ ਕੰਮ ਸੰਪੰਨ ਹੋਵੇ, ਬੌਲੀ ਸਾਹਿਬ ਦਾ ਜਿਹੜਾ ਕਾਰਜ ਹੈ ਪੂਰਨ ਹੋਵੇ, ਕੜ ਟੁੱਟੇ, ਉਹਦੇ ਵਾਸਤੇ ਸਾਰੇ ਜ਼ੋਰ ਲਾ ਰਹੇ ਨੇ। ਬਾਦਸ਼ਾਹ ਅਕਬਰ ਦੇ ਭੇਜੇ ਹੋਏ ਜਿਹੜੇ ਵਜ਼ੀਰ ਸਨ, ਅਹਿਲਕਾਰ ਸਨ, ਉਹ ਵੀ ਸਾਰਾ ਦਿਨ ਉੱਥੇ ਆ ਕੇ ਚਾਰੇ ਪੈਰ ਬੈਠੇ ਰਹਿੰਦੇ ਨੇ।
ਬੁੱਧ ਬਲ ਧਨ ਬਲ ਕਰਤੇ ਰਹੇ ਸਿੱਧ ਉਤਾਇਲ ਹੋਏ ਚਿਤ ਚੈ।
ਆਪਣੇ ਬੁੱਧੀ ਦਾ ਜ਼ੋਰ ਲਾਉਂਦੇ ਨੇ, ਧਨ ਦਾ ਬਲ ਲਾਉਂਦੇ ਨੇ, ਮਾਇਆ ਵੀ ਖਰਚ ਰਹੇ ਨੇ ਕਿ ਕਿਸੇ ਤਰੀਕੇ ਕੰਮ ਸਿੱਧ ਹੋ ਜਾਏ। ਬੜੇ ਬੜੇ ਕਾਰੀਗਰਾਂ ਨੂੰ ਜਿੱਥੋਂ ਕਿਸੇ ਸੁਣਦੇ ਨੇ ਉਹਨਾਂ ਨੂੰ ਸੱਦ ਕੇ ਬੁਲਾ ਕੇ ਕੰਮ ਕਰਾਉਂਦੇ ਨੇ ਕਿ ਕਿਸੇ ਤਰੀਕੇ ਇਹ ਕੰਮ ਬੌਲੀ ਸਾਹਿਬ ਦਾ ਛੇਤੀ ਨਾਲ ਸਿੱਧ ਹੋ ਜਾਏ।
ਲੋਹਨ ਕੇ ਹਥਿਆਰ ਸਾਥ ਲਗੂ ਹਰ ਗਰਵ ਹਥੇਂਗੇ ਹਾਥ।
ਬੜੇ ਬੜੇ ਵੱਡੇ ਵਿਧਾਨ ਨੇ ਤੇ ਛੋਟੇ ਹਥਿਆਰ ਵੀ ਨੇ, ਉਹਨਾਂ ਨੂੰ ਚਲਾ ਚਲਾ ਕੇ ਬੜੀ ਛੇਤੀ ਨਾਲ ਛੋਟੇ ਵੱਡੇ ਹਥਿਆਰ, ਕਿਤੇ ਛੋਟੀ ਸੱਟ ਦੀ ਲੋੜ ਪੈਂਦੀ ਹੈ, ਕਿਤੇ ਜ਼ੋਰ ਨਾਲ ਮਾਰਨਾ ਪੈਂਦਾ, ਇਸ ਢੰਗ ਦੇ ਨਾਲ ਉਹਨਾਂ ਪੱਥਰਾਂ ਨੂੰ ਤੋੜ ਰਹੇ ਨੇ, ਕੜ ਨੂੰ ਤੋੜ ਰਹੇ ਨੇ।
ਬਹੁਤ ਕਟਿਓ ਸੋਰੋ ਰਹਿ ਗਇਓ ਟੂਟਨ ਕੋ ਛੇ ਪਿਆਰ ਜਬ ਪਇਓ।
ਕਹਿੰਦੇ ਬਹੁਤ ਸਾਰਾ ਕੜ ਟੁੱਟ ਗਿਆ ਪੱਥਰ ਦਾ ਤੇ ਬਿਲਕੁਲ ਥੋੜਾ ਜਿਹਾ ਕੜ ਰਹਿ ਗਿਆ ਜਿਹੜਾ ਥੱਲੇ, ਤੇ ਕਹਿੰਦੇ ਇਧਰ ਅਕਬਰ ਦਾ ਜਿਹੜਾ ਕਿਲਾ ਉਹ ਵੀ ਟੁੱਟਣ ਨੂੰ ਤਿਆਰ ਹੋ ਗਿਆ। ਜਿਵੇਂ ਉਧਰ ਤਿਆਰੀ ਹੋਈ ਕੜ ਟੁੱਟਣ ਦੀ, ਉਧਰ ਗੜ੍ਹ ਟੁੱਟਣ ਦੀ, ਜਿਹੜਾ ਕਿਲਾ ਸੀ ਚਿਤੌੜਗੜ੍ਹ ਦਾ ਉਹ ਟੁੱਟਣ ਵਾਸਤੇ ਸਾਰਾ ਤਿਆਰ ਹੋ ਗਿਆ।
ਗੜ ਚਿਤੌੜ ਉੱਚ ਅਕਬਰ ਹਰਖਾ ਕਰਵਾਵਤ ਪਾਗੁਲਕਨ ਬਰਖਾ।
ਅਕਬਰ ਨੇ ਵੀ ਵੇਖ ਲਿਆ ਵੀ ਹੁਣ ਮੇਰਾ ਕਿਲਾ ਸਰ ਹੋਣ ਹੀ ਵਾਲਾ, ਕਿਉਂਕਿ ਉਧਰ ਕੜ ਜਿਹੜਾ ਸੀ ਉਹ ਵੀ ਟੁੱਟਣ ਵਾਲਾ ਸੀ, ਬਿਲਕੁਲ ਨੇੜੇ ਸੀ। ਉਧਰ ਚਿਤੌੜਗੜ੍ਹ ਦਾ ਕਿਲਾ ਵੀ ਟੁੱਟਣ ਦੇ ਨੇੜੇ ਆ ਪਹੁੰਚਿਆ, ਕਿਉਂਕਿ ਅੰਦਰ ਰਾਜੇ ਕਿੰਨਾ ਕੁ ਚਿਰ ਲੜਦੇ, ਉਹਨਾਂ ਦਾ ਵੀ ਅੰਦਰ ਜਿਹੜੀਆਂ ਰਸਤਾਂ ਬਸਤਾਂ ਸਨ ਖਤਮ ਹੋਣ ਲੱਗੀਆਂ, ਇਸ ਪ੍ਰਕਾਰ ਨਾਲ ਉਹ ਵੀ ਕਮਜ਼ੋਰ ਪੈਣ ਲੱਗੇ। 8 ਸਾਲਾਂ ਤੋਂ ਤਕਰੀਬਨ ਜੰਗ ਹੋ ਰਿਹਾ ਸੀ, ਯੁੱਧ ਹੋ ਰਿਹਾ ਸੀ। ਆਖਿਰਕਾਰ ਬਾਦਸ਼ਾਹ ਅਕਬਰ ਨੇ ਵੇਖਿਆ ਵੀ ਹੁਣ ਮੇਰੀ ਜਿੱਤ ਹੋਣ ਵਾਲੀ ਹੈ, ਇਹਨੇ ਗੋਲੀਆਂ ਦਾ ਮੀਂਹ ਵਰਾਉਣਾ ਸ਼ੁਰੂ ਕੀਤਾ।
ਤੋਪੈ ਬੜੀ ਜੰਜਾਲ ਜੰਬੂਰੇ ਨਿਕਟ ਦੁਰਗ ਹੋਏ ਦਾਗਤ ਸੂਰੇ।
ਬੜੀਆਂ ਬੜੀਆਂ ਵੱਡੀਆਂ ਤੋਪਾਂ ਚੱਲਦੀਆਂ ਨੇ, ਜੰਜੈਲਾਂ ਚੱਲਦੀਆਂ ਨੇ, ਜੰਬੂਰ ਚਲਾਏ ਬਾਦਸ਼ਾਹ ਅਕਬਰ ਨੇ। ਕੋਲ ਹੋ ਕੇ, ਕਿਲੇ ਦੇ ਨੇੜੇ ਹੋ ਕੇ ਤੋਪਾਂ ਦੇ ਗੋਲੇ ਬਾਦਸ਼ਾਹ ਅਕਬਰ ਚਲਵਾਉਂਦਾ, ਜੰਜੈਲਾਂ ਚਲਵਾਉਂਦਾ।
ਹਲਾ ਹਲੀ ਕਰ ਰੋਲ ਮਚਾਏ ਸ਼ਕਤੀ ਤੋਮਰ ਖੜਗ ਉਠਾਏ।
ਹਲਾ ਹਲੀ ਕਰਦਿਆਂ ਰੋਰਾ ਰੋੜ ਸ਼ੋਰ ਮਚਾਉਂਦੇ ਨੇ ਇੱਕ ਦੂਜੇ ਨੂੰ, ਹੱਲਾ ਸ਼ੇਰੀ ਦੇਣ ਵਾਸਤੇ ਸ਼ੋਰ ਮਚਾਉਂਦੇ ਸੂਰਮੇ ਬਹਾਦਰ, ਔਰ ਆਪਣੀ ਸ਼ਕਤੀ ਸ਼ਕਤੀ ਕਹਿੰਦੇ ਨੇ ਬਰਛੀਆਂ ਨੂੰ, ਬਰਛੇ ਤੇਗਾਂ ਚੁੱਕ ਚੁੱਕ ਕੇ ਹਲਾ ਹਲੀ ਦੇ ਨਾਲ ਵੀ ਅੱਜ ਹੀ ਜਿੱਤ ਲੈਣਾ, ਕਿਲਾ ਅੱਜ ਹੀ ਤੋੜ ਦੇਣਾ, ਇਸ ਢੰਗ ਦੇ ਨਾਲ ਇਹ ਹਮਲਾ ਕਰਵਾ ਰਿਹਾ।
ਅਨਕ ਗਬਾਰਨ ਕੀ ਕਰ ਮਾਰੇ ਬਿਰਜ ਸੁਰੰਗ ਹੈ ਦੁਰਗ ਬਿਦਾਰੇ।
ਇਸ ਪ੍ਰਕਾਰ ਨਾਲ ਮਿੱਟੀ ਦੇ ਬੜੇ ਬੜੇ ਗੁਬਾਰੇ ਤੋੜੇ ਨੇ, ਸੁਰੰਗਾਂ ਉਡਾਈਆਂ ਹਨ ਤੇ ਸੁਰੰਗਾਂ ਲਾ ਲਾ ਕੇ ਕਿਲੇ ਨੂੰ ਤੋੜਨ ਦੀਆਂ ਤਿਆਰੀਆਂ ਕਰ ਰਹੇ ਨੇ। ਚਾਰੇ ਪਾਸੇ ਸੁਰੰਗਾਂ ਲਾਈਆਂ ਹੋਈਆਂ ਨੇ।
ਪੁੱਤਰ ਅਜਪੂਤ ਸਹੇ ਨੇ ਅੰਤਰ ਨਿਕਸੀ ਚਾਹਤ ਜੰਗ ਨਿਰੰਤਰ।
ਪੁੱਤਰ ਰਾਜਪੂਤ ਰਾਜੇ ਜੈਮਲ ਤੇ ਫੱਤਾ ਉਹਨਾਂ ਨੇ ਵੇਖਿਆ ਵੀ ਆਲੇ ਦੁਆਲੇ ਬੜੇ ਜ਼ੋਰ ਨਾਲ ਇਹਨਾਂ ਨੇ ਹੱਲਾ ਬੋਲ ਦਿੱਤਾ, ਉਹਨਾਂ ਕੋਲੋਂ ਇਹ ਹੱਲਾ ਚੱਲਿਆ ਨਹੀਂ ਗਿਆ ਅੰਦਰ। ਉਹਨਾਂ ਨੇ ਆਖਿਰਕਾਰ ਸੋਚਿਆ ਵੀ ਹੁਣ ਮੌਤ ਦੇ ਕਫਨ ਸਿਰ ਤੇ ਬੰਨ ਕੇ ਕਿਲੇ ਵਿੱਚੋਂ ਬਾਹਰ ਨਿਕਲ ਕੇ ਵੈਰੀਆਂ ਨਾਲ ਅੰਦਰ ਤੋਪਾਂ ਨਾਲ ਮਰਨ ਦੀ ਬਜਾਏ ਹੈ ਕਿ ਬਾਹਰ ਜਾ ਕੇ ਵੈਰੀਆਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਮਰੀਏ।
ਜੈਮਲ ਫੱਤਾ ਦੋਨੋਂ ਭਰਾਤਾ ਲੜੇ ਵਹਿਰ ਜੋਧਾ ਬਖਿਆਤਾ।
ਜੈਮਲ ਤੇ ਫੱਤਾ ਦੋਵੇਂ ਭਰਾ ਬਾਹਰ ਆ ਕੇ ਜੰਗ ਦੇ ਮੈਦਾਨ ਦੇ ਵਿਚ ਦੋਵੇਂ ਭਰਾ ਆਪਣੇ ਨਾਲ ਲਸ਼ਕਰ ਲੈ ਕੇ ਹੋਰ ਸਿਪਾਹੀਆਂ ਦਾ ਸੂਰਮਿਆਂ ਦਾ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਅਕਬਰ ਦਾ ਮੁਕਾਬਲਾ ਕਰਕੇ ਲੜਨ ਲੱਗੇ।
ਚੱਲ ਦੋਨੋਂ ਮਿਲ ਆਪਸ ਮਾਹੇ ਕਰੇ ਪ੍ਰਹਾਰ ਅੰਗ ਕੱਟ ਜਾਏ।
ਦੋਵਾਂ ਪਾਸਿਆਂ ਦੇ ਦਲ ਆਪਸ ਵਿਚ ਮਿਲਦੇ ਨੇ, ਇਕ ਦੂਜੇ ਤੇ ਵਾਰ ਕਰਦੇ ਪ੍ਰਹਾਰ ਕਰਦੇ ਨੇ ਔਰ ਇਕ ਦੂਜੇ ਤੇ ਜਦੋਂ ਵਾਰ ਹੁੰਦੇ ਤੇ ਸੂਰਮਿਆਂ ਦੇ ਅੰਗ ਕੱਟੇ ਜਾਂਦੇ ਹਨ, ਸਰੀਰਾਂ ਦੇ ਅੰਗ ਛੇਦੇ ਜਾਂਦੇ ਨੇ, ਵੱਢ ਵੱਢ ਕੇ ਅੰਗਾਂ ਦੇ ਟੱਕਰੇ ਬਣਾ ਕੇ ਜੰਗ ਦੇ ਮੈਦਾਨ ਦੇ ਵਿਚ ਇਕ ਦੂਜੇ ਨੂੰ ਸੁੱਟ ਰਹੇ ਨੇ।
ਗਿਰੇ ਤੁਰੰਗ ਤੇ ਸੁਰਗ ਚੜੰਤੇ ਇਕ ਕਾਇਲ ਕੁਮਤ ਤੜਪੰਤੇ।
ਜੰਗ ਦੇ ਮੈਦਾਨ ਦੇ ਵਿਚ ਘੋੜਿਆਂ ਤੋਂ ਡਿੱਗਦੇ ਨੇ ਤੇ ਡਿੱਗ ਕੇ ਮਿੱਟੀ ਤੇ ਗਰਕ ਹੋਏ ਸਰੀਰ ਧਰਤੀ ਤੇ ਰਹਿ ਜਾਂਦੇ ਨੇ ਤੇ ਆਤਮਾਵਾਂ ਸੂਖਮ ਸਰੀਰ ਜਿਹੜੇ ਨੇ ਉਹ ਸਵਰਗਪੁਰੀ ਨੂੰ ਜਾਂਦੇ ਹਨ, ਕਿਉਂਕਿ ਸੂਰਮਿਆਂ ਦੀ ਬਹੁਤ ਜਿਹੜੀ ਆਪਣੇ ਮਾਲਕ ਤੋਂ ਆਪਣਾ ਆਪਾ ਵਾਰ ਕੇ ਹੁੰਦੀ ਤੇ ਫਿਰ ਉਹ ਸਵਰਗਪੁਰੀ ਚ ਜਾਂਦੇ ਨੇ। ਇਸ ਪ੍ਰਕਾਰ ਨਾਲ ਆਪਣੇ ਆਪਣੇ ਮਾਲਕ ਵਾਸਤੇ ਸਿਪਾਹੀ ਲੜਦਿਆਂ ਹੋਇਆ ਘੋੜਿਆਂ ਤੋਂ ਡਿੱਗ ਕੇ ਮਰਦੇ ਤੇ ਸਵਰਗ ਨੂੰ ਜਾਂਦੇ ਹਨ।
ਅਸਧਾਰਨ ਸੰਗਰਾਮ ਮਚਾਵਾ ਸ਼ਬਰ ਦੇਹਨ ਕਰ ਸੋ ਥਲ ਛਾਵਾ।
ਇਕ ਕਾਇਲ ਹੋਏ ਜੰਗ ਦੇ ਮੈਦਾਨ ਦੇ ਵਿਚ ਘੁੰਮ ਰਹੇ ਨੇ, ਕੋਈ ਸੱਜੇ ਕੋਈ ਖੱਬੇ ਤੇ ਹਾਏ ਹਾਏ ਮੂੰਹ ਭਰਾ ਰਹੇ ਹਨ। ਬੜਾ ਦਾਰਨ ਭਿਆਨਕ ਸੰਗਰਾਮ ਮਚਿਆ ਹੈ, ਕਹਿੰਦੇ ਮਾਨੋ ਸਰੀਰਾਂ ਦੇ ਕਿਲੇ ਹੀ ਉਸਰ ਗਏ ਹੁਣ ਜੰਗ ਦੇ ਮੈਦਾਨ ਵਿਚ, ਸਰੀਰਾਂ ਦੇ ਢੇਰ ਲੱਗ ਗਏ, ਇਕ ਲਾਸ਼ ਉਤੇ ਦੂਸਰੀ, ਦੂਸਰੀ ਤੇ ਤੀਸਰੀ, ਇਦਾਂ ਲੋਥਾਂ ਦੇ ਉਤੇ ਲੋਥਾਂ ਡਿੱਗਦੀਆਂ ਜਾ ਰਹੀਆਂ ਨੇ, ਸ਼ਵਾਂ ਤੇ ਸ਼ਵ ਡਿੱਗਦੇ ਜਾ ਰਹੇ ਨੇ।
ਰੁੰਡ ਮੁੰਡ ਕੁਝ ਦੰਡ ਬਿਹੰਡੇ ਖੰਡ ਖੰਡ ਬੜ ਦੰਡ ਕਮੰਤੇ।
ਸਾਰੇ ਰੁੰਡ ਸਿਰ ਜਿਹੜੇ ਖਿੰਡੇ ਹੋਏ ਧਰਤੀ ਤੇ ਦਿਸਦੇ ਨੇ, ਬੜੀਆਂ ਬੜੀਆਂ ਭੁਜ ਦੰਡੇ, ਬੜੇ ਬੜੇ ਡੋਲੇ, ਉਹ ਮੋਢਿਆਂ ਤੋਂ ਕੱਟੀਆਂ ਹੋਈਆਂ ਬਾਹਾਂ ਜਿਹੜੀਆਂ ਨੇ ਭੁਜ ਦੰਡੇ ਨੇ, ਉਹ ਜੰਗ ਦੇ ਮੈਦਾਨ ਵਿਚ ਬਾਹਾਂ ਵੱਢੀਆਂ ਹੋਈਆਂ ਡਿੱਗਦੀਆਂ ਉਹ ਨਜ਼ਰ ਆ ਰਹੀਆਂ ਨੇ, ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਟੁਕੜੇ ਟੁਕੜੇ ਹੋ ਕੇ ਸੂਰਮੇ ਜੰਗ ਦੇ ਮੈਦਾਨ ਚ ਲੜ ਰਹੇ ਨੇ।
ਕਹਾ ਲਗੇ ਰਣ ਵਰਣਨ ਕਰੋ ਇਹੀ ਗ੍ਰੰਥ ਬੜ ਵਹਿਮ ਡਰੋ।
ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਵੀ ਜੰਗ ਕਿਹੋ ਜਿਹਾ ਹੋਇਆ, ਉਹ ਇਹੋ ਜਿਹਾ ਘਮਾਸਾਨ ਜੰਗ ਹੋਇਆ ਵੀ ਮੈਂ ਸਾਰਾ ਵਰਣਨ ਨਹੀਂ ਕਰ ਸਕਦਾ। ਕਹਿੰਦੇ ਜੇ ਵਰਣਨ ਜੰਗ ਨੂੰ ਹੀ ਕਰਨ ਲੱਗ ਪਵਾਂ ਤੇ ਇਹੀ ਕਥਾ ਬੜੀ ਵੱਧ ਜਾਏਗੀ। ਕਹਿੰਦੇ ਮੈਂ ਤਾਂ ਟੂਕ ਮਾਤਰ ਹੀ ਦੱਸਣੀ ਹੈ, ਕਿਉਂਕਿ ਇਹਦੇ ਵਿਚ ਗੁਰੂ ਘਰ ਦੀ ਵਡਿਆਈ ਛੁਪੀ ਹੋਈ ਹੈ। ਕਹਿੰਦੇ ਜਿਹੜਾ ਬਹੁਤ ਘਮਾਸਾਨ ਜੰਗ ਹੋਇਆ ਉਹਦਾ ਮੈਂ ਵਰਣਨ ਕਰਕੇ ਨਹੀਂ ਦੱਸ ਸਕਦਾ, ਕਿਉਂਕਿ ਜੇ ਉਹਦਾ ਵਰਣਨ ਕਰਨ ਲੱਗਾ ਤੇ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ, ਕਥਾ ਵਡੇਰੀ ਤੇ ਲਮੇਰੀ ਹੋ ਜਾਏਗੀ।
ਕਿਸ ਬਾਸੁਰ ਲੜਤੇ ਜੁਗ ਭਰਾਤਾ ਬੋਲਿਸ਼ਕਰ ਤੁਰਕਨ ਕਰ ਘਾਤਾ।
ਕਹਿੰਦੇ ਇਸ ਦਿਨ ਦੇ ਨਾਲ ਜੰਗ ਦੇ ਵਿਚ ਸੂਰਮੇ ਦੋਵੇਂ ਭਰਾ ਅੱਗੇ ਹੋ ਕੇ ਲੜ ਰਹੇ ਨੇ, ਬੜਾ ਲਸ਼ਕਰ ਉਹਨਾਂ ਨੇ ਤੁਰਕਾਂ ਦਾ ਮਾਰ ਘੱਟਿਆ, ਦੋਵਾਂ ਭਰਾਵਾਂ ਜੈਮਲ ਤੇ ਫਤਿਹ ਨੇ ਇਹੋ ਜਿਹੀ ਬਹਾਦਰੀ ਨਾਲ ਲੜੇ ਸਾਰਾ ਦਿਨ ਤੇ ਕਹਿੰਦੇ ਲੜਦਿਆਂ ਲੜਦਿਆਂ ਲਸ਼ਕਰ ਬਹੁਤ ਵੱਡਾ ਦਲ, ਬਾਦਸ਼ਾਹ ਅਕਬਰ ਦੇ ਬਹੁਤ ਸਾਰੇ ਸੂਰਮੇ ਸੈਨਾਪਤੀ ਜੰਗ ਦੇ ਮੈਦਾਨ ਚ ਇਹਨਾਂ ਭਰਾਵਾਂ ਮਾਰ ਦਿੱਤੇ ਨੇ।
ਫੱਤਾ ਗਿਰਿਓ ਜੁਗ ਮੈਂ ਐਸੇ ਮੂਲ ਕਤੇ ਤਰ ਸਰੋਵਰ ਜੈਸੇ।
ਆਖਿਰਕਾਰ ਲੜਦਿਆਂ ਲੜਦਿਆਂ ਫੱਤਾ ਜੰਗ ਦੇ ਮੈਦਾਨ ਦੇ ਵਿਚ ਇਕ ਸੂਰਮੇ ਨਾਲ ਲੜਿਆ ਤੇ ਲੜਦਾ ਲੜਦਾ ਫੱਤਾ ਵੀ ਚਾਲੇ ਪਾ ਗਿਆ, ਇਹਦਾ ਸਰੀਰ ਜੰਗ ਦੇ ਮੈਦਾਨ ਚ ਫੱਤੇ ਦਾ ਡਿੱਗ ਪਿਆ। ਕਹਿੰਦੇ ਜਦੋਂ ਫੱਤਾ ਜੰਗ ਦੇ ਮੈਦਾਨ ਦੇ ਵਿਚ ਡਿੱਗਾ, ਜੈਮਲ ਦਾ ਭਰਾ ਸੀ ਫੱਤਾ, ਜੰਗ ਦੇ ਮੈਦਾਨ ਵਿਚ ਡਿੱਗਾ ਤੇ ਡਿਗਦਿਆਂ ਸਾਰ ਕਹਿੰਦੇ ਇਸ ਤਰ੍ਹਾਂ ਜਾਪਿਆ ਮਾਨੋ ਜਿਵੇਂ ਰਾਜਪੂਤ ਰਾਜਿਆਂ ਦੀ ਜਿਹੜੀ ਜੜ ਸੀ ਉਹ ਕੱਟੀ ਗਈ। ਇਹੀ ਬੜਾ ਸੂਰਮਾ ਸੀ ਪੱਤਾ ਤੇ ਕਹਿੰਦੇ ਜਦੋਂ ਇਹ ਮਰਿਆ ਤੇ ਮਾਨੋ ਜਿਵੇਂ ਕੋਈ ਦਰਖਤ ਦੀ ਜੜ ਕੱਟੀ ਗਈ ਹੋਵੇ, ਮੂਲ ਹੀ ਜ਼ਮੀਨ ਤੇ ਡਿੱਗ ਪਿਆ ਹੋਵੇ।
ਲਗੇ ਸ਼ਸਤਰ ਬੋ ਜਰਜਰੀ ਹੋਵਾ ਹੂਰਨ ਨੂਰ ਰੂਰ ਕੋ ਜੁਆ।
ਕਹਿੰਦੇ ਸਰੀਰ ਜਰਜਰੀ ਹੋ ਗਿਆ, ਸਰੀਰ ਤੇ ਪਤਾ ਨੀ ਇੱਕ ਨਹੀਂ ਸੈਂਕੜੇ ਸ਼ਸਤਰ ਵੱਜੇ ਤੇ ਕਈ ਸ਼ਸਤਰਾਂ ਨੂੰ ਆਪਣੇ ਸਰੀਰ ਤੇ ਸਹਾਰਦਾ ਹੋਇਆ ਫੱਤਾ ਜੰਗ ਦੇ ਮੈਦਾਨ ਦੇ ਵਿਚ ਸੂਰਮਿਆਂ ਵਾਲੀ ਮੌਤ ਮਰ ਗਿਆ ਤੇ ਇਨੇ ਨੂੰ ਹੂਰਾਂ ਆ ਪਹੁੰਚੀਆਂ। ਹੂਰਾਂ ਨੇ ਆ ਕੇ ਫੱਤੇ ਨੂੰ ਵਰਿਆ ਤੇ ਸੋਹਣਿਆ ਬਿਬਾਨਾ ਤੇ ਫੱਤੇ ਨੂੰ ਸਵਾਰ ਕਰਕੇ ਚੱਲੀਆਂ ਨੇ।
ਰਣ ਸਨ ਮੁਖ ਤਨ ਤਿਆਗਨ ਕਰਕੇ ਗਯੋ ਸੁਰਗ ਆਨੰਦ ਭਰ ਕੇ।
ਫੱਤਾ ਜੰਗ ਦੇ ਮੈਦਾਨ ਵਿਚ ਸਨਮੁਖ ਹੋ ਕੇ ਮਰਿਆ ਹੈ, ਸਨਮੁਖ ਹੋ ਕੇ ਸੂਰਮਿਆਂ ਦੀ ਬਹਾਦਰਾਂ ਦੀ ਮੌਤ ਮਰਿਆ ਔਰ ਬਹਾਦਰਾਂ ਤੇ ਸੂਰਮਿਆਂ ਦੀ ਮੌਤ ਮਰ ਕੇ ਫੱਤਾ ਸਵਰਗਪੁਰੀ ਨੂੰ ਗਿਆ। ਸਨਮੁਖ ਹੋ ਕੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਚ ਜੂਝਦੇ ਨੇ ਉਹ ਸਵਰਗ ਨੂੰ ਜਾਂਦੇ ਹਨ।
ਜੈਮਲ ਵੈਰ ਪ੍ਰਾਤ ਮਰਵਾਏ ਅੰਤਰ ਦੁਰਗ ਬਹੁਤ ਬਿਲ ਪਾਏ।
ਜੈਮਲ ਇਹਨੇ ਨੂੰ ਅੰਦਰ ਚਲਾ ਗਿਆ ਸੀ, ਉਹਨੂੰ ਪਤਾ ਲੱਗਾ ਅੰਦਰ ਕਿਲੇ ਵਿਚ ਕਿ ਮੇਰਾ ਭਰਾ ਜੰਗ ਦੇ ਮੈਦਾਨ ਦੇ ਵਿਚ ਬਾਹਰ ਮਾਰਿਆ ਗਿਆ ਹੈ ਤੇ ਸੁਣਦਿਆਂ ਜੈਮਲ ਰੋਣ ਲੱਗਾ, ਵਿਰਲਾਪ ਕਰਨ ਲੱਗਾ। ਜੈਮਲ ਦਾ ਭਰਾ ਸੀ, ਸਕਾ ਭਾਈ ਸੀ ਤੇ ਭਰਾ ਨਾਲ ਇਹਦਾ ਹਿੱਤ ਵੀ ਬੜਾ ਸੀ। ਉਹਦੇ ਸਿਰ ਦੇ ਉੱਤੇ ਜੈਮਲ ਲੜ ਰਿਹਾ ਸੀ। ਕਹਿੰਦੇ ਪਤਾ ਲੱਗਾ ਜਦੋਂ ਜੈਮਲ ਨੂੰ ਕਿ ਫੱਤਾ ਜੰਗ ਦੇ ਮੈਦਾਨ ਚ ਮਾਰਿਆ ਗਿਆ, ਇਹ ਬੜਾ ਰੋਂਦਾ ਤੇ ਕੁਰਲਾਉਂਦਾ ਹੈ।
ਰਿਓ ਇਕਾਕੀ ਪ੍ਰਾਤ ਬਹੀਨ ਕਟੇ ਪੰਖ ਜੁਗ ਜਿਮ ਖਗ ਦੀਨ।
ਕੱਲਾ ਰਹਿ ਗਿਆ ਕਹਿੰਦਾ ਮੈਂ ਤਾਂ, ਰੋਂਦਾ ਤੇ ਕੁਰਲਾਉਂਦਾ ਵੈਣ ਪਾਉਂਦਾ। ਜੈਮਲ ਕਹਿੰਦਾ ਮੈਂ ਕੱਲਾ ਰਹਿ ਗਿਆ ਆਪਣੇ ਭਰਾ ਤੋਂ ਵੀ ਹੋਣਾ ਦੀਨ, ਕੱਲਾ ਰਹਿ ਗਿਆ। ਮੇਰੀ ਉਹ ਹਾਲਤ ਹੋ ਗਈ ਹੈ ਜਿਵੇਂ ਪੰਛੀ ਤਾਂ ਹੁੰਦਾ ਪਰ ਪੰਛੀ ਦੇ ਖੰਭ ਕੱਟੇ ਜਾਣ ਤੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਮੇਰੇ ਵੀ ਅੱਜ ਖੰਭ ਟੁੱਟ ਗਏ ਨੇ, ਮੇਰੇ ਅੱਜ ਖੰਭ ਕੱਟੇ ਗਏ ਨੇ।
ਪੂਜਾ ਗਈ ਕਟ ਨਿਰਬਲ ਰਿਓ ਪ੍ਰਾਤ ਬਿਨਾ ਕੋ ਨਾਥ ਨਾ ਲਿਓ।
ਜੈਮਲ ਦੀ ਇਹ ਹਾਲਤ ਹੋਈ, ਕਹਿੰਦਾ ਕਹਿੰਦੇ ਨੇ ਜਿਵੇਂ ਬਾਹਾਂ ਵੱਢੀਆਂ ਜਾਣ ਤੇ ਬਾਹਾਂ ਸਰੀਰ ਦੀਆਂ ਵੱਢੀਆਂ ਜਾਣ ਤੇ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ। ਏਦਾਂ ਮਾਨੋ ਜੈਮਲ ਦੀਆਂ ਬਾਹਾਂ ਵੱਢੀਆਂ ਗਈਆਂ, ਇਹਦਾ ਭਰਾ ਮਰਿਆ, ਮਾਨੋ ਇਹਦੀਆਂ ਬਾਹਾਂ ਟੁੱਟ ਗਈਆਂ ਹਨ। ਇਹ ਹਾਲਤ ਹੋਈ, ਭਰਾ ਤੋਂ ਬਿਨਾਂ ਇਹਦਾ ਕੋਈ ਨਾਥ ਹੀ ਨਹੀਂ ਰਿਹਾ, ਜੈਮਲ ਨੂੰ ਕੋਈ ਸੰਭਾਲਣ ਵਾਲਾ ਹੀ ਨਹੀਂ ਰਿਹਾ।
ਜੀਵਤ ਰਹਿ ਕਿਆ ਮੁਖ ਦਿਖ ਰਾਮੋ ਅੰਤੈਪੁਰ ਕਿਆ ਜਾਏ ਬਤਾਵੋ।
ਸੋਚਦਾ ਮੈਂ ਹੁਣ ਜਿਉਂਦਾ ਰਹਿ ਕੇ ਕੀ ਲੈਣਾ। ਜੈਮਲ ਸੋਚਦਾ ਕਹਿੰਦਾ ਮੈਂ ਹੁਣ ਜਿਉਂਦਾ ਰਹਿ ਕੇ ਕੀ ਲੈਣਾ, ਮੈਂ ਆਪਣੇ ਮਹਿਲਾਂ ਦੇ ਅੰਦਰ ਜਾ ਕੇ ਕੀ ਦੱਸਾਂਗਾ ਆਪਣੀਆਂ ਭਰਜਾਈਆਂ ਨੂੰ, ਆਪਣੇ ਪਰਿਵਾਰ ਨੂੰ ਕੀ ਦੱਸਾਂਗਾ ਕਿ ਮੈਂ ਆਪਣਾ ਭਰਾ ਜੰਗ ਦੇ ਵਿਚ ਮਰਵਾ ਆ। ਕਹਿੰਦੇ ਮੈਂ ਕੀ ਮੂੰਹ ਲੈ ਕੇ ਆਪਣੇ ਅੰਤਾਪੁਰਿਆਂ ਵਿਚ ਮਹਿਲਾਂ ਵਿਚ ਜਾਵਾਂ।
ਮਹਾ ਸੁਪਤ ਮੈਂ ਅਪੁਰਤ ਮਾਨਾ ਲੜਤ ਬਹੁਤ ਤੋਂ ਡਰ ਨੈ ਮਾਨਾ।
ਮੇਰਾ ਭਰਾ ਬੜਾ ਸੂਰਮਾ ਸੀ, ਬੜਾ ਯੋਧਾ ਸੀ, ਉਹਦੇ ਵਰਗਾ ਤਾਂ ਕੋਈ ਹੋਰ ਸੂਰਮਾ ਮੈਨੂੰ ਨਜ਼ਰ ਵੀ ਨਹੀਂ ਆਉਂਦਾ ਕਿਤੇ। ਉਹਦੇ ਵਰਗਾ ਤਾਂ ਬਹਾਦਰ ਸੂਰਮਾ ਮੈਨੂੰ ਜੰਗ ਤੇ ਹੋਰ ਕਿਤੇ ਦਿਸਦਾ ਹੀ ਨਹੀਂ। ਜਿਹੜਾ ਲੜਦਾ ਸੀ ਜਦੋਂ ਤੇ ਆਪਣੇ ਮਨ ਚ ਡਰ ਨਹੀਂ ਸੀ ਰੱਖਦਾ ਕਿਸੇ ਦਾ, ਭੈ ਨਹੀਂ ਸੀ ਰੱਖਦਾ, ਨਿਰਖੌਫ ਹੋ ਕੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਵਿਚ ਲੜਦਾ ਤੇ ਜੂਝਦਾ ਸੀ।
ਹਾਲਤ ਕਨੇ ਕਰਨ ਕੋਰ ਜਿਸ ਆਸ਼ਰੇ ਡਰ ਨਹੀਂ ਚਤੋਰ।
ਜਿਹੜਾ ਬੜੇ ਕਰਨ ਘੋਰ ਘਾਲਦਾ ਸੀ ਜਦੋਂ ਜੰਗ ਦੇ ਮੈਦਾਨ ਵਿਚ ਘਰਾਂ ਨੂੰ ਭੈ ਭੀਤ ਕਰ ਦਿੰਦਾ ਸੀ, ਬਹੁਤੇ ਘਰਾਂ ਦੇ ਹਿਰਦਿਆਂ ਵਿਚ ਡਰ ਪੈਦਾ ਕਰ ਦਿੰਦਾ ਸੀ, ਤੇ ਹੁਣ ਉਹਦੇ ਆਸਰੇ ਤੇ ਮੈਂ ਜੰਗ ਦੇ ਮੈਦਾਨ ਵਿਚ ਲੜ ਰਿਹਾ ਸੀ ਜਿਸ ਦੇ ਆਸਰੇ ਕਰਕੇ ਮੈਨੂੰ ਡਰ ਨਹੀਂ ਸੀ ਚਤੋੜ ਵਿਚ ਬੈਠੇ ਨੂੰ, ਤੇ ਹੁਣ ਭਰਾ ਨਹੀਂ ਰਿਹਾ ਤੇ ਮੈਂ ਜੰਗ ਦੇ ਵਿਚ ਕਿਸ ਤਰ੍ਹਾਂ ਲੜਾਂ। ਮੈਂ ਹੁਣ ਕੀ ਮੂੰਹ ਲੈ ਕੇ ਮਹਿਲਾਂ ਵਿਚ ਜਾਵਾਂ, ਜੰਗ ਵਿਚ ਹੁਣ ਮੇਰੀ ਕੀ ਬੁਗਤ ਰਹਿ ਗਈ, ਬਾਹਾਂ ਬਿਨਾਂ ਸੂਰਮਾ ਕਿਵੇਂ ਲੜੇਗਾ, ਮੇਰੀਆਂ ਤਾਂ ਬਾਹਾਂ ਹੀ ਮੇਰਾ ਭਰਾ ਫੱਤਾ ਸੀ।
ਇਤਿਆਦਕ ਬਿਰਲਾਪ ਕਰੰਤਾ ਰਾਜਪੂਤਨ ਕੋ ਗਨ ਬਰ ਜਨਤਾ।
ਇਤਿਆਦਕ ਰੋ ਰੋ ਕੇ ਜੈਮਲ ਬਿਰਲਾਪ ਕਰਦਾ, ਕਹਿੰਦਾ ਮੇਰਾ ਭਰਾ ਨੀ ਮਰਿਆ, ਮੇਰੀਆਂ ਬਾਹਾਂ ਟੁੱਟ ਗਈਆਂ ਨੇ, ਮੇਰੇ ਖੰਭ ਟੁੱਟ ਗਏ ਨੇ। ਏਦਾਂ ਰੋ ਰੋ ਕੇ ਬਿਰਲਾਪ ਕਰਦਾ ਜੈਮਲ। ਇਹਦੇ ਨਾਲ ਜਿਹੜੇ ਹੋਰ ਰਾਜਪੂਤ ਰਾਜੇ ਸੀ, ਸਿਪਾਹੀ ਸਨ, ਉਹ ਵਰਜਦੇ ਨੇ ਜੈਮਲ ਨੂੰ ਉਹ ਜੈਮਲ ਨੂੰ ਵਰਜ ਕੇ ਟੋਕ ਕੇ ਕਹਿੰਦੇ ਹਨ
ਸੁਪੱਤਨ ਕੀ ਗੱਤ ਐਸੀ ਮਰੇ ਸੁਰਗ ਜਸ ਜੀਵਤ ਲੈ
ਲੱਗੇ ਜੈਮਲ ਇਹ ਸੂਰਮਿਆਂ ਦੀ ਗੱਤ ਹੈ ਹੀ ਇਹ ਬਹਾਦਰਾਂ ਦੀ ਯੋਧਿਆਂ ਦੀ ਗੱਲ ਹੈ ਜੰਗ ਦੇ ਮੈਦਾਨ ਵਿਚ ਜੂਝਣਾ ਕਾਇਰਾਂ ਤੇ ਗੀਦੀਆਂ ਦਾ ਕੰਮ ਨਹੀਂ ਹੁੰਦਾ ਬਹਾਦਰਾਂ ਦਾ ਹੀ ਕੰਮ ਹੁੰਦਾ ਸੂਰਮਿਆਂ ਦਾ ਕੰਮ ਹੁੰਦਾ ਜੂਝਬੋ ਕਾਮ ਹੈ ਛਤਰਨ ਕੋ ਕਛ ਜੋਗਨ ਸਿਉ ਨਹੀਂ ਕਾਮ ਲੜਾਈ ਜੰਗ ਦੇ ਮੈਦਾਨ ਵਿਚ ਜੂਝਣਾ ਸੂਰਮਿਆਂ ਦਾ ਬਹਾਦਰਾਂ ਦਾ ਯੋਧਿਆਂ ਦਾ ਦਲੇਰਾਂ ਦਾ ਕੰਮ ਹੋਇਆ ਕਰਦਾ ਕਾਇਰਾਂ ਦਾ ਨਹੀਂ ਜੈਮਲ ਤੂੰ ਏਦਾਂ ਵਿਰਲਾਪ ਕਿਉਂ ਕਰ ਰਿਹਾ ਇਹ ਸੂਰਮਿਆਂ ਦਾ ਕੰਮ ਨਹੀਂ ਤੈਨੂੰ ਨਹੀਂ ਪਤਾ ਸੂਰਮੇ ਜੰਗ ਦੇ ਵਿਚ ਕਿਵੇਂ ਲੜਦੇ ਨੇ ਸੂਰਮਿਆਂ ਦੀ ਇਹੀ ਅੰਤ ਨੂੰ ਗੱਤ ਹੈ ਇਹੀ ਉਹਨਾਂ ਦੀ ਨਿਸ਼ਾਨੀ ਹੈ
ਮਰੇ ਸਵਰਗ ਜਸ ਜੀਵਤ ਲੈ
ਔਰ ਕਹਿੰਦੇ ਜਦੋਂ ਸੂਰਮੇ ਮਰਦੇ ਨੇ ਮਰ ਕੇ ਸਵਰਗ ਨੂੰ ਜਾਂਦੇ ਨੇ ਜੇ ਸੂਰਮੇ ਜੰਗ ਦੇ ਮੈਦਾਨ ਚ ਜਿੱਤ ਜਾਣ ਤੇ ਜਿੱਤ ਕੇ ਉਹਨਾਂ ਨੂੰ ਸਵਰਗਪੁਰੀ ਦੀ ਪ੍ਰਾਪਤੀ ਹੁੰਦੀ ਹੈ ਉਹ ਦੇਵਪੁਰੀ ਦੇ ਰਾਜੇ ਬਣਦੇ ਨੇ ਉਹਨਾਂ ਹੱਥਾਂ ਦੋਹਾਂ ਹੱਥਾਂ ਵਿਚ ਸੂਰਮਿਆਂ ਦੇ ਲੱਡੂ ਹੁੰਦੇ ਨੇ ਇੱਕ ਹੱਥ ਵਿਚ ਲੋਕ ਦਾ ਦੂਜੇ ਹੱਥ ਵਿਚ ਪਰਲੋਕ ਦਾ ਜੇ ਜੀਵਦੇ ਰਹਿਣ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਮਾਰ ਕੇ ਜੰਗ ਚ ਜਿੱਤ ਜਾਣ ਤੇ ਲੋਕ ਦਾ ਲੱਡੂ ਉਹਨਾਂ ਦੇ ਹੱਥ ਵਿਚ ਹੈ ਲੋਕ ਤੇ ਰਾਜ ਕਰਦੇ ਨੇ ਤੇ ਜੇ ਮਰ ਜਾਣ ਤੇ ਫਿਰ ਪਰਲੋਕ ਵਿਚ ਉਹਨਾਂ ਨੂੰ ਰਾਜ ਪ੍ਰਾਪਤ ਹੁੰਦਾ ਇਹ ਸੂਰਮਿਆਂ ਦੀ ਗੱਤ ਹੈ
ਤੁਮੈ ਨਾ ਉਚਿਤ ਕਰਨ ਬਿਲ ਲਾਮਨ ਅਨ ਸੂਰਨ ਕੇ ਮਨ ਬਿਰ ਕਾਮਨ
ਇਹਨੂੰ ਇਸ ਤਰ੍ਹਾਂ ਉਚਿਤ ਨਹੀਂ ਹੈ ਜੈਮਲ ਕੇ ਤੂੰ ਏਦਾਂ ਵਿਰਲਾਪ ਕਰੇ ਤੂੰ ਏਦਾਂ ਰੋਵੇ ਕਿਉਂਕਿ ਸਾਰੀ ਫੌਜ ਦਾ ਸਿਪਹਿ ਸਲਾਰ ਇਸ ਵਕਤ ਤੂੰ ਹੈ ਜੇ ਸਿਪਹਿ ਸਲਾਰ ਹੀ ਰੋਣ ਲੱਗ ਪਏ ਤੇ ਬਾਕੀ ਫੌਜ ਦਾ ਮਨ ਕਿਸ ਤਰ੍ਹਾਂ ਹੋਵੇਗਾ ਫੌਜ ਦਾ ਮਨ ਢੱਠ ਜਾਣਾ ਜਥੇਦਾਰ ਦੇ ਸਿਰ ਦੇ ਉੱਤੇ ਫੌਜ ਲੜਦੀ ਹੈ ਸਰਦਾਰ ਦੇ ਸਿਰ ਦੇ ਉੱਤੇ ਫੌਜ ਲੜਦੀ ਹੈ ਜੇ ਸਰਦਾਰ ਹੀ ਢਿੱਲਾ ਪੈ ਜਾਏ ਉਹ ਹੀ ਰੋਣ ਲੱਗ ਪਵੇ ਦੁਥੜੇ ਮਾਰ ਕੇ ਹਥਿਆਰ ਸੁੱਟ ਕੇ ਤੇ ਫੌਜ ਨੇ ਕੀ ਲੜਨਾ ਹੋਇਆ ਤੈਨੂੰ ਵੇਖ ਕੇ ਬਾਕੀ ਸਿਪਾਹੀਆਂ ਦੇ ਹੌਸਲੇ ਵੀ ਢਹਿਣਗੇ ਇਹ ਜੈਮਲ ਤੇਰੇ ਵਾਸਤੇ ਇਸ ਤਰ੍ਹਾਂ ਰੋਣਾ ਇਸ ਤਰ੍ਹਾਂ ਵਿਰਲਾਪ ਕਰਨਾ ਉਚਿਤ ਨਹੀਂ ਹੈ ਯੋਗ ਨਹੀਂ ਹੈ ਸੂਰਮਿਆਂ ਦਾ ਕੰਮ ਨਹੀਂ ਹੈ
ਹੋਤ ਪ੍ਰਾਪਤ ਰਣ ਮੰਡੋ ਭਾਰੇ ਹੱਥੋਂ ਮੋਰਚੇ ਜੇ ਟਿਗ ਦੁਆਰੇ
ਅੱਜ ਸਵੇਰ ਹੁੰਦਿਆਂ ਦੁਬਾਰਾ ਫਿਰ ਜੰਗ ਮੰਡ ਏਦਾਂ ਰੋਣ ਨਾਲ ਗੱਲ ਨਹੀਂ ਬਣਨੀ ਹੁਣ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਤੇਰਾ ਫਰਜ਼ ਬਣਦਾ ਹੁਣ ਉਹਨੂੰ ਰੋ ਕੇ ਆਪਣਾ ਸਮਾਂ ਜਾਈ ਕਰਨਾ ਤੇ ਫੌਜ ਦਾ ਹੌਸਲਾ ਢਾਣਾ ਤੇਰਾ ਕੰਮ ਨਹੀਂ ਆਪਣੇ ਭਾਈ ਦੀ ਮੌਤ ਦਾ ਬਦਲਾ ਲੈਣਾ ਤੇਰਾ ਫਰਜ਼ ਬਣਦਾ ਕੱਲ ਸਵੇਰ ਹੁੰਦਿਆਂ ਜੰਗ ਦੇ ਮੈਦਾਨ ਦੇ ਵਿਚ ਰਣ ਮੰਡ ਔਰ ਮੋਰਚਿਆਂ ਨੂੰ ਹੱਥ ਕੇ ਜਿਹੜੇ ਵੈਰੀਆਂ ਦੇ ਮੋਰਚੇ ਨੇ ਉਹਨਾਂ ਨੂੰ ਹੱਥ ਕੇ ਦੂਰ ਕਰਨਾ ਹੈ
ਕਰੋ ਕੱਟਾ ਖਰਗਨ ਕੇ ਸਾਥ ਸ਼ਾਹ ਨਿਕਟ ਦਿਖਰਾਵੋ ਹੱਥ
ਆਪਣੇ ਤੇਗਾਂ ਦੀ ਮਾਰ ਦੇ ਨਾਲ ਨੇੜੇ ਜਾ ਕੇ ਬਾਦਸ਼ਾਹ ਅਕਬਰ ਦੇ ਕੋਲ ਆਪਣੀ ਤੇਗ ਦਾ ਜ਼ੋਰ ਵਿਖਾ ਕੱਲ ਨੂੰ ਜੰਗ ਦੇ ਮੈਦਾਨ ਦੇ ਵਿਚ ਆਪਣੇ ਹੱਥ ਵਿਚ ਫੜੀ ਹੋਈ ਖੜਗ ਦਾ ਜ਼ੋਰ ਵਿਖਾ ਕਿ ਅਕਬਰ ਬਾਦਸ਼ਾਹ ਨੂੰ ਪਤਾ ਲੱਗੇ ਕਿ ਕਿਸੇ ਸੂਰਮੇ ਨਾਲ ਜੰਗ ਹੋ ਰਿਹਾ ਉਹਨੂੰ ਵੀ ਪਤਾ ਲੱਗੇ ਕਿਸੇ ਬਹਾਦਰ ਦੇ ਨਾਲ ਜੰਗ ਹੋ ਰਿਹਾ
ਇਮ ਸਹਿ ਸ਼ੋਕ ਬਿਤਾਏ ਨਿਸ਼ਾ ਭਈ ਪ੍ਰਾਤ ਮੰਡਿਓ ਰਣ ਬਾਂਕੋ
ਇਸ ਤਰ੍ਹਾਂ ਨਾਲ ਦਿਆਂ ਸਾਥੀਆਂ ਨੇ ਜੈਮਲ ਨੂੰ ਹੌਸਲਾ ਦਿੱਤਾ ਇਹਦਾ ਮਨ ਟਿਕਿਆ ਕੁਝ ਧਰਵਾਸ ਬਣਿਆ ਪਰ ਭਰਾ ਦੀ ਮੌਤ ਦਾ ਸ਼ੋਕ ਬੜਾ ਸੀ ਮਨ ਦੇ ਵਿਚ ਦੁੱਖ ਬੜਾ ਸੀ ਰਾਤ ਬਤੀਤ ਹੋਈ ਅਗਲਾ ਦਿਨ ਚੜਿਆ ਸਵੇਰ ਹੁੰਦਿਆਂ ਜੈਮਲ ਨੇ ਨਗਾਰੇ ਵਜਾਏ ਰਣ ਸਿੰਘੇ ਵੱਜੇ ਨਫੀਰੀਆਂ ਵੱਜੀਆਂ ਜਿੰਨੇ ਜੰਗੀ ਸਾਜ ਨੇ ਉਹ ਵੱਜੇ ਹਨ
ਮਿਕਸ ਪਰੇ ਰਜਪੂਤ ਮਿਸਾਲੇ ਦੋਏ ਦਿਸ ਪੱਟਨ ਸ਼ਸਤਰ ਸੰਭਾਲੇ
ਨਿਕਲੇ ਨੇ ਕਿਲੇ ਦੇ ਵਿਚੋਂ ਬਾਹਰ ਰਾਜਪੂਤ ਤੇ ਰਾਜੇ ਬੜੇ ਬਹਾਦਰ ਨੇ ਯੋਧੇ ਨੇ ਔਰ ਬੜੇ ਬਲ ਦੇ ਨਾਲ ਬਾਹਰ ਨਿਕਲੇ ਉਧਰੋਂ ਬਾਦਸ਼ਾਹ ਅਕਬਰ ਦੀਆਂ ਫੌਜਾਂ ਵਿਚ ਵੀ ਤਰਾਣ ਪੈ ਗਿਆ ਉਨ੍ਹਾਂ ਵਿਚ ਵੀ ਸ਼ਕਤੀ ਉਨ੍ਹਾਂ ਵਿਚ ਵੀ ਚਾਉ ਵੱਧ ਗਿਆ ਸੀ ਵੀ ਅਸੀਂ ਫੱਤੇ ਨੂੰ ਜੰਗ ਚ ਮਾਰ ਦਿੱਤਾ ਜਿਹੜਾ ਵੱਡਾ ਦਲੇਰ ਸੀ ਉਹਨੂੰ ਮਾਰ ਦਿੱਤਾ ਇਸ ਕਰਕੇ ਅਕਬਰ ਦੀ ਫੌਜ ਵੀ ਬੜੀ ਬਲਵਾਨ ਬਣ ਗਈ ਉਹਨਾਂ ਅੰਦਰ ਵੀ ਉਤਸ਼ਾਹ ਬਣ ਗਿਆ ਸੀ ਕਿ ਬਸ ਹੁਣ ਤਾਂ ਅਸੀਂ ਜੰਗ ਜਿੱਤੇ ਸਮਝੋ ਇਸ ਕਰਕੇ ਦੂਜੇ ਪਾਸੇ ਵੀ ਦਲ ਆਇਆ ਕਿਉਂਕਿ ਕਲਾ ਤਾਂ ਗੁਰੂ ਕੀ ਵਰਤ ਰਹੀ ਹੈ ਸਤਿਗੁਰਾਂ ਦੇ ਬਚਨ ਜਿਹੜੇ ਨੇ ਉਹ ਸਾਰਥਕ ਹੋ ਰਹੇ ਨੇ ਅਕਬਰ ਦੀਆਂ ਫੌਜਾਂ ਨੇ ਵੀ ਅੱਗੇ ਆ ਕੇ ਮੁਕਾਬਲਾ ਕੀਤਾ
ਤੁਖੇ ਪਲੀਤੇ ਛੁੱਟੀ ਤੁਫੰਗ
ਪਲੀਤੇ ਤੁਖੇ ਨੇ ਬੰਦੂਕਾਂ ਕੜਾ ਕਾੜ ਦੇ ਕੇ ਛੁੱਟੀਆਂ ਹਨ।
ਯੋਧਾ ਗਿਰੇ ਫੁੱਟੇ ਬੋ ਅੰਗਾਂ,
ਯੋਧੇ ਜੰਗ ਦੇ ਮੈਦਾਨ ਚ ਡਿੱਗੇ, ਕਈਆਂ ਦੇ ਅੰਗ ਟੁੱਟ ਗਏ, ਕਈਆਂ ਦੀਆਂ ਛਾਤੀਆਂ ਬਿੰਨੀਆਂ ਗਈਆਂ, ਕਈਆਂ ਦੀਆਂ ਪਸਲੀਆਂ ਟੁੱਟ ਗਈਆਂ, ਕਈਆਂ ਦੇ ਸਿਰ ਉੱਡ ਗਏ।
ਬਰਛੇ ਤਿਰਛੇ ਬਹੁਤ ਫਰਮਾਏ, ਸਨਮੁਖ ਸ਼ਤਰਨ
ਬੜੇ ਪਿੱਛੇ ਬਰਛੇ ਜੰਗ ਦੇ ਮੈਦਾਨ ਚ ਭਰਮਾਉਂਦੇ ਸਾਹਮਣੇ ਹੋ ਕੇ, ਤੇ ਜਿਹਦੇ ਸਾਹਮਣੇ ਜਾ ਕੇ ਬਰਛਾ ਭਰਮਾ ਕੇ ਮਾਰਦੇ, ਛਾਤੀ ਚ ਸਾ ਕੇ ਬਰਛੇ ਨੂੰ ਪਾਰ ਕੱਢ ਦਿੰਦੇ ਨੇ, ਛਾਤੀਆਂ ਪਰੋ ਰਹੇ ਨੇ ਬਰਛਿਆਂ ਦੇ ਨਾਲ।
ਕਹੇ ਕਮਾਨ ਬਾਨ ਗਲ ਛੋਰੈ ਰਹਿ ਖਰੇ ਮੈਂ ਮੁਖ ਤੋਂ ਮੋੜੈ।
ਉਧਰ ਕਮਾਨਾ ਜਿਨ੍ਹਾਂ ਸੂਰਮਿਆਂ ਨੇ ਫੜੀਆਂ ਕਮਾਨਾ ਫੜ ਕੇ ਤੀਰ ਚਿਲਿਆਂ ਤੇ ਚਾੜ ਚਾੜ ਕੇ ਛੱਡ ਰਹੇ ਨੇ, ਔਰ ਅੱਗੇ ਹੋ ਕੇ ਖਲੋਤੇ ਰਹਿੰਦੇ, ਮੂੰਹ ਮੋੜ ਕੇ ਪਿੱਛੇ ਨਹੀਂ ਜਾਂਦੇ। ਇਹੋ ਜਿਹੇ ਸੂਰਮੇ ਨੇ ਵੀ ਕੋਈ ਆਪਣੀ ਪਿੱਠ ਤੇ ਵਾਰ ਨਹੀਂ ਸਹਾਰਦਾ, ਛਾਤੀ ਦੇ ਉੱਤੇ ਆਪਣੀ ਵਾਰ ਸਹਾਰ ਕੇ ਮਰਦੇ ਨੇ।
ਕਹਿ ਲੋ ਬਰਨੋ ਜੁਗ ਉਦਾਰਾ, ਲੜਦੇ ਹੋ ਜੈਮਲ ਸੁਰਗ ਸਿਦਾਰਾ।
ਭਾਈ ਸਾਹਿਬ ਕਹਿੰਦੇ ਕਿੱਥੋਂ ਤੱਕ ਜੰਗ ਦਾ ਵਰਣਨ ਕਰੀਏ, ਜੈਮਲ ਲੜਿਆ, ਜੂਝਿਆ, ਬਹਾਦਰ ਸੀ, ਦਲੇਰ ਸੀ, ਆਖਿਰਕਾਰ ਲੜਦਿਆਂ ਲੜਦਿਆਂ ਸੈਂਕੜਿਆਂ ਨੂੰ ਮਾਰਦਾ ਹੋਇਆ ਜੈਮਲ ਵੀ ਆਪਣੇ ਭਰਾ ਦੇ ਕੋਲ ਚਲਾ ਗਿਆ, ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ।
ਸਮੁਖ ਸੈਨ ਲੜਕੇ ਮਰ ਗਿਰੇ, ਕਾਇਰ ਭਾਜੇ ਤੀਰ ਨਾ ਧਰੇ।
ਜਿਹੜੀ ਫੌਜ ਸੀ ਜੈਮਲ ਦੇ ਨਾਲ ਆਈ ਹੋਈ, ਉਹ ਵੀ ਬੜੇ ਯੋਧੇ, ਉਹ ਵੀ ਸਨਮੁਖ ਹੋ ਕੇ ਮਰੇ ਨੇ, ਸਨਮੁਖ ਹੋ ਕੇ ਲੜ ਕੇ ਉਹਨਾਂ ਨੇ ਜੰਗ ਦੇ ਵਿੱਚ ਆਪਣੇ ਪ੍ਰਾਣ ਤਿਆਗੇ ਨੇ, ਕਿਸੇ ਨੇ ਵੀ ਆਪਣੀ ਪਿੱਠ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਵਿਖਾਈ।
ਸੁਣ ਰਣਵਾਸ ਸੁਣ ਅੰਤਰ ਸੁਣ ਰਣਵਾਸ ਮਹਾਨਾ, ਜੈਮਲ ਫਤੇ ਤੋ ਤਨਹਾਨਾ।
ਜਿਹੜੇ ਕਾਇਰ ਗੀਦੀ ਸੀ ਉਹਦਾ ਜੰਗ ਦੇ ਮਾਹੌਲ ਨੂੰ ਵੇਖ ਕੇ ਭੱਜ ਗਏ, ਨੱਠ ਗਏ। ਉਧਰ ਜਦੋਂ ਅੰਦਰ ਰਣਵਾਸ ਵਿਚ ਜਿੱਥੇ ਰਾਣੀ ਮਹਿਲ ਸੀ ਚਿਤੌੜਗੜ੍ਹ ਦੇ ਕਿਲੇ ਵਿਚ, ਜਿੱਥੇ ਜੈਮਲ ਫਤਿਹ ਦੀਆਂ ਰਾਣੀਆਂ ਸਨ, ਪਰਿਵਾਰ ਸਨ, ਉਨ੍ਹਾਂ ਦੇ ਕੋਲ ਜਦੋਂ ਖਬਰ ਪਹੁੰਚੀ ਕਿ ਜੈਮਲ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ, ਉਨ੍ਹਾਂ ਨੇ ਜਿਸ ਵੇਲੇ ਇਹ ਗੱਲ ਸੁਣੀ ਹੈ,
ਲੇ ਜਮਦਰ ਨਿਜ ਮਾਰ ਮਰੀ ਹੈ, ਤੁਰਕ ਤਰਾਸ ਤੇ ਹਿਰਦੇ ਡਰੀਆਂ।
ਉਨ੍ਹਾਂ ਸਾਰੀਆਂ ਰਾਣੀਆਂ ਨੇ ਉਸ ਵਕਤ ਤਕਾਰਾ ਲੈ ਕੇ ਆਪਣੇ ਕਲੇਜਿਆਂ ਵਿਚ ਖੋਭ ਕੇ ਆਪਣੇ ਪ੍ਰਾਣ ਦੇ ਦਿੱਤੇ ਨੇ, ਕਿ ਤੁਰਕਾਂ ਦਾ ਡਰ ਸੀ, ਭੈ ਸੀ ਕਿ ਅਸੀਂ ਆਪਣੇ ਧਰਮ ਤੋਂ ਨਹੀਂ ਡਿੱਗਣਾ, ਆਪਣੇ ਸੱਚ ਤੋਂ ਨਹੀਂ ਟਲਣਾ, ਸਾਡੇ ਪਤੀਆਂ ਨੇ ਆਪਣੇ ਧਰਮ ਤੋਂ ਆਪਣਾ ਆਪਾ ਵਾਰਿਆ ਹੈ, ਤੇ ਉਨ੍ਹਾਂ ਨੇ ਵੀ ਆਪਣੇ ਧਰਮ ਤੇ ਸੱਚ ਦੀ ਰੱਖਿਆ ਕਰਨ ਵਾਸਤੇ ਕਟਾਰਾਂ ਕਲੇਜਿਆਂ ਵਿਚ ਮਾਰੀਆਂ ਤੇ ਪ੍ਰਾਣ ਤਿਆਗ ਦਿੱਤੇ।
ਬਚੀ ਨਾ ਕੋ ਧਰਮ ਸੰਭਾਲੇ, ਹੱਥ ਹੱਥ ਨਿਜ ਕੋ ਪ੍ਰਾਨ ਬਿਦਾਰੇ।
ਕੋਈ ਰਾਣੀ ਨਹੀਂ ਬਚੀ, ਇਥੋਂ ਤੱਕ ਕਿ ਜੈਮਲ ਦੀ ਲੜਕੀ ਜਿਸ ਵਾਸਤੇ ਅਕਬਰ ਜੰਗ ਕਰ ਰਿਹਾ ਸੀ, ਉਹਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਕੋਈ ਵੀ ਜੰਗ ਉਸ ਵੇਲੇ ਰਣਵਾਸ ਵਿਚ ਕੋਈ ਰਾਣੀ ਜਿਉਂਦੀ ਨਹੀਂ ਰਹੀ।
ਫਤਿਹ ਜਾਣ ਕੇ ਅਕਬਰ ਸ਼ਾਹੋ, ਭਇਓ ਪ੍ਰਸੰਨ ਬਿਲੰਦ ਉਮਾਓ।
ਇਧਰ ਬਾਦਸ਼ਾਹ ਅਕਬਰ ਨੇ ਵੇਖਿਆ ਵੀ ਮੈਂ ਕਿਲਾ ਜਿੱਤ ਲਿਆ, ਕਿਲੇ ਦੇ ਦਰਵਾਜੇ ਖੋਲ ਦਿੱਤੇ ਨੇ, ਆਪਣੇ ਨਿਸ਼ਾਨ ਕਿਲੇ ਤੇ ਚਲਾ ਦਿੱਤੇ। ਅਕਬਰ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ 8 ਸਾਲਾਂ ਬਾਅਦ ਮੈਂ ਇਸ ਜੰਗ ਨੂੰ ਜਿੱਤ ਸਕਿਆ ਹਾਂ।
ਜੱਡ ਚ ਤੋੜ ਕੋ ਤੋਰਨ ਕਰਕੇ ਗਯੋ ਬਿਲੋਕਨ ਅੰਤਰ ਵੜਕੇ।
ਚਿਤੌੜਗੜ੍ਹ ਨੂੰ ਤੋੜ ਕੇ ਅੰਦਰ ਵੜ ਕੇ ਨੇ ਵੇਖਿਆ ਚਿਤੌੜਗੜ੍ਹ ਦੇ ਕਿਲੇ ਨੂੰ, ਔਰ ਕਿਲੇ ਦੀ ਉਸਾਰੀ ਵੇਖੀ ਕਿ ਮੈਂ ਇਸ ਕਿਲੇ ਨੂੰ ਜਿੱਤਿਆ, ਮੈਂ ਇਸ ਕਿਲੇ ਨੂੰ ਫਤਿਹ ਕੀਤਾ ਹੈ।
ਅਰਖੇ ਹੋਰੇ ਉਤਸ਼ਾਹ ਵਧਾਵਾ, ਬਦਮ ਵਾਸੇ ਮਾਰ ਗਿਰਾਵਾ।
ਬੜਾ ਖੁਸ਼ ਹੋਇਆ ਅਕਬਰ, ਅੰਦਰ ਜਾ ਕੇ ਕਿਲਾ ਵੇਖ ਕੇ, ਬੜਾ ਵੱਡਾ ਕਿਲਾ ਹੈ, ਕਹਿੰਦਾ ਬੜਾ ਵੱਡਾ ਆਕੀ ਕਿਲਾ ਸੀ, ਇਹ ਬਾਗੀ ਕਿਲਾ ਸੀ। ਬਹੁਤ ਮੁਸ਼ਕਲ ਦੇ ਨਾਲ ਬੜੇ ਸੂਰਮੇ ਮਰਵਾ ਕੇ ਮੈਂ ਇਸ ਕਿਲੇ ਨੂੰ ਜਿੱਤ ਸਕਿਆ। ਏਦਾਂ ਬਾਦਸ਼ਾਹ ਬੜਾ ਉਤਸ਼ਾਹਿਤ ਹੋ ਰਿਹਾ।
ਤਰਾਸ ਬਦੈ ਰਜਪੂਤ ਨਮਾਹੇ, ਦਿੱਲੀ ਤੋਂ ਬਿਗੜੇ ਅਬ ਨਾਈ।
ਅਕਬਰ ਕਹਿੰਦਾ ਹੁਣ ਜਿਹੜੇ ਦੂਜੇ ਰਾਜਪੂਤਾਨੇ ਦੇ ਰਾਜੇ ਨੇ, ਉਨ੍ਹਾਂ ਅੰਦਰ ਵੀ ਡਰ ਵਧੇਗਾ ਮੇਰਾ, ਉਨ੍ਹਾਂ ਅੰਦਰ ਮੇਰਾ ਤਰਾਸ ਵਧੇਗਾ, کہ جے جیمن پتے ورگے سورمے مار دیتے نے اکبر نے تے اسی کی لڑاں گے وہ سامنے باقی دے جڑے راجپوت راجے نے ہن وہ بھی میرا ڈر منن گے ہن کوئی راجپوت راجا دلی دے بر خلاف بغاوت نہیں کرے گا
بخشش کر کے نج عمراؤ بہت مول کو دے سر پاؤ
انہیں اپنے عمراؤ بلائے جنہاں نے جنگ دے وچ بہادری وکھائی سی سورمتائی وکھائی سی وہ افسراں نو سدیا کلے کلے اہلکار افسر عمراؤ وزیر نو سد کے بادشاہ اکبر انہاں نو ہن سرے پاؤ دین لگا انہاں نو کھلتاں دین لگا انعام ونڈن لگا بڑے بڑے اچے رتبے دین لگا ہے
سربری تپن اپنی کر کے سگلے درگ بسیتے کر کے
ساری ریتے نے اپنی پورن کیتی سارے راجیاں نو اپنے جڑے شرن آئے سن انہاں سارے نو سرے پاؤ دتے نے سب نو کھلتا پردان کر کے سارا قلعہ چنگی طرح نے اپنے واسط کر لیا سارے قلعے نو اپنے قابو وچ کر لیا سارا علاقہ اپنے قابو وچ کر لیا
جڑیو شاہ دلی دی شہرکھا کرت جات مگ تن کی برکھا
اور بڑا خوش ہویا کئی سالاں بعد چتوڑ گڑھ تو واپس اپنی راجدھانی دلی نو مڑیا تے جدو دلی نو واپس آیا تے رستے چ پیسہ ہی بنتا جا رہا اپنے سپاہیاں نو اپنی فوجاں نو اہلکاراں نو تن دی برکھا کردیا ہویا اکبر بڑی خوشی نال واپس مڑیا دلی نو
اتنے میں جے گوئند وال پتھے ہوتے جس کے سکھ نال
ادھر گوئند وال صاحب جڑے بادشاہ اکبر نے اپنا اہلکار بھیجیا ہویا سی نال گرو کا سکھ آیا ہویا سی جن نے گرو گھر دی اپما سڑائی سی اکبر نو اس سکھ دے نال جڑا اکبر دا بھیجیا ہویا وہ اہلکار گوئند وال صاحب دے اندر سی
گوئند وال اتنے میں جو گوئند وال پتھے ہو تو جس کے سکھ نال آن ملیو اکبر کے تیر جے عمراون کی بد پیر
انہاں نو پتہ لگا کہ اکبر بادشاہ جنگ جیت کے دلی نو آپ آ رہا ہے انہاں نو اے وی ادھر گوئندوال صاحب تو چل پئے وہ سکھ بھی چل پیا تے جڑا عمراو بھیجیا ہویا سی بادشاہ نے وہ بھی چل پیا تے دلی آ کے اے بادشاہ اکبر نو بادشاہ دے دربار وچ ملے ہن
تسلیمات کئی بو باری
آ کے انہاں نے بادشاہ نو تسلیمات کیتی ہے
شری گرو کی سب کتھا اچارے
پھر ست گران دی جڑی ساری کتھا سی وہ سنائی بادشاہ اکبر نو کہ تو دلی بھیجیا سی اتھوں دی ساری وارتا لاپ گوئند وال صاحب دا جڑنا پرسنگ ہویا اتھے جو جو انہاں نے اپنی کھانڑ ویکھیا وہ ساری کتھا ستگرو گرو امرداس صاحب جی دے در گھر دی وہ بادشاہ اکبر نو انہاں نے سنائی ہے
ماس تھی ہر وار سجام کٹکا لکھ کاغذ پر نام
اے وار تاریخ سما کڑی اور مہینہ وہ سارا سما کاغذ تے لکھ کے لیائے سن بھی کیڑے سمے گوئندوال صاحب دے وچ بولی دا کڑ ٹوٹا ہے وہ سما بھی لکھیا کہ سما کیڑا پیر کیڑا سی کڑی کیڑی سی چلدی اس سمے اور اس سمے وار کیڑا سی تاریخ کیڑی سی تے مہینہ کیڑا سی وہ کلی کلی چیز انہاں نے کاغذ تے لکھی ہوئی سی تے لکھ کے بادشاہ اکبر دے کول لے کے آئے نے
کر ٹوٹے کو ہم لکھوائے اور بڑو اچر جی پک آئے
کہنے لگے جی ایک کڑ ٹوٹن دی تاریخ ہے مہینہ ہے وار ہے پیر ہے کڑی ہے کاغذ بادشاہ نو بکھایا جی آج لکھ کے لے آئے اس سمے کڑ ٹوٹا سی یہ وار سی یہ مہینہ سی سارا جدو کاغذ اگے دتا کہندے کڑ اس سمے ٹوٹیا تے کڑ بھی ٹوٹیا ویکھ کے آیا تے اوتھے ایک ہور اسچرج کھیڈاں بہت کھیڈاں اوتھے وسمردی گرو گھر وچ ہوندیاں نے او اسی ویکھ کے بادشاہ سلامت تیرے کول آئے ہاں
مورت شب خدائے کی اے جن کی سمتا کوئی نہ لے
گرو امرداس صاحب دی خدا دی پاک تے پوتر مورت نے اے بادشاہ انہاں دے سام انہاں دے برابر ہور کوئی نہیں ہو سکتا وہ خدا دی پاک مورت نے وہ تو آپ اللہ نے خدا نے تے خدا نے گوئندوال صاحب دی دھرتی تے آسن لایا ہویا ਉਹ ਖੁਦਾ ਦੀ ਪਾਕ ਮੂਰਤ ਨੇ ਉਹਨਾਂ ਦੀ ਸਮਤਾ ਹੋਰ ਕੋਈ ਨੀ ਕਰ ਸਕਦਾ, ਉਹਨਾਂ ਦੀ ਬਰਾਬਰੀ ਕੋਈ ਨੀ ਕਰ ਸਕਦਾ।
ਅਨਕ ਦੇਸ਼ ਤੇ ਸੰਗਤ ਆਏ ਅਰਪੇ ਪਾਇਨ ਪੂਜੈ ਪਾਏ,
ਸਾਰੇ ਦੇਸ਼ਾਂ ਤੋਂ ਉਹਨਾਂ ਦੇ ਚਰਨਾਂ ਵਿਚ ਸੰਗਤਾਂ ਆਉਂਦੀਆਂ ਨੇ, ਔਰ ਅਨਕ ਪ੍ਰਕਾਰ ਦੀਆਂ ਪਿਟਾਵਾਂ, ਅਨਕ ਪ੍ਰਕਾਰ ਦੀਆਂ ਵਸਤੂਆਂ ਗੁਰੂ ਜੀ ਦੇ ਚਰਨਾਂ ਵਿਚ ਸੰਗਤਾਂ ਭੇਟ ਕਰਦੀਆਂ ਹਨ।
ਵੇਖਣ ਕੀ ਪੂਰਾ ਅਭਲਾਖੇ ਨਿਸ ਬਾਸਰ ਪ੍ਰਭ ਕੀਰਤ ਪਾਕੇ,
ਸਿੱਖਾਂ ਦੀਆਂ ਅਭਲਾਖਾਵਾਂ ਪੂਰਨ ਕਰਦੇ ਨੇ। ਨਿਸ ਬਾਸਰ ਰਾਤ ਦਿਨ ਉਹਨਾਂ ਦੇ ਦਰਬਾਰ ਵਿਚ ਇਕ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਹੋਰ ਕੋਈ ਦੁਨਿਆਵੀ ਬਚਨ ਨਹੀਂ ਚੱਲਦਾ ਉੱਥੇ, ਹਰ ਵੇਲੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਰਹਿੰਦੀਆਂ ਨੇ।
ਸੋ ਬਰਖਣ ਲੱਗ ਬਹਿ ਮੈਂ ਹੋਏ ਤਹਾਂ ਦੇਸ਼ ਮਾਨੈ ਸਭ ਕੋਈ,
100 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੋਣ ਵਾਲੀ ਹੈ, ਔਰ ਉਸ ਇਲਾਕੇ ਦੇ ਸਾਰੇ ਲੋਕ, ਬਹੁਤ ਸਾਰੇ ਦੇਸ਼ਾਂ ਦੇ ਲੋਕ ਉਹਨਾਂ ਨੂੰ ਆ ਕੇ ਮੰਨਦੇ ਨੇ, ਉਹਨਾਂ ਨੂੰ ਆ ਕੇ ਪੂਜਦੇ ਨੇ।
ਸ਼੍ਰੀ ਨਾਨਕ ਕੀ ਜੋਤ ਉਦਾਰਾ ਅਮੈ ਪ੍ਰਕਾਸ਼ਿਤ ਤਿਨੈ ਮਜਾਰਾ,
ਗੁਰੂ ਨਾਨਕ ਸਾਹਿਬ ਦੀ ਪਵਿੱਤਰ ਜੋਤ ਇਸ ਵਕਤ ਉਹਨਾਂ ਵਿਚ ਬਿਰਾਜਮਾਨ ਹੈ, ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਵਿਚ ਪ੍ਰਕਾਸ਼ਿਤ ਹੋ ਰਹੀ ਹੈ।
ਸੁਣ ਅਕਬਰ ਨੇ ਸਭ ਮੇ ਕਹਿ ਬਾਤੇ ਕਾਗਜ ਕਰੋ ਸੁਨਾਵਨ ਪ੍ਰਾਤੇ,
ਬਾਦਸ਼ਾਹ ਅਕਬਰ ਨੇ ਉਸ ਵਕਤ ਆਖਿਆ ਵੀ ਇਹ ਜਿਹੜੀ ਚਿੱਠੀ ਤੁਸੀਂ ਉਥੋਂ ਦੀ ਲਿਖ ਕੇ ਲਿਆਏ ਹੋ, ਉਥੋਂ ਦੇ ਅਸਚਰਜ ਕੌਤਕ ਲਿਖ ਕੇ ਲਿਆਏ ਹੋ, ਇਹ ਮੈਨੂੰ ਕੱਲ ਨੂੰ ਸੁਣਾਇਆ ਜੇ, ਹੁਣ ਸ਼ਾਮ ਹੋ ਚੁੱਕੀ ਹੈ ਤੇ ਅਸੀਂ ਵੀ ਦੂਰੋਂ ਮੱਜਲ ਮਾਰ ਕੇ ਆਏ ਹਾਂ, ਤੇ ਤੁਸੀਂ ਵੀ ਆਰਾਮ ਕਰੋ ਤੇ ਕੱਲ ਨੂੰ ਇਹ ਸਾਰੀ ਖਬਰ ਸੁਣਾਣੀ। ਉਹ ਨਵੇਂ ਸਿੰਧ ਗੋਇੰਦਵਾਲ ਸਾਹਿਬ ਦੀ ਸਾਰੀ ਕਥਾ ਬਾਦਸ਼ਾਹ ਅਕਬਰ ਨੂੰ ਸੁਣਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।